ਕਾਲ ਕੀ ਮੂਰਤ ਹੈ ਜਾਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਗਏ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਇਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾਗ ਆਇਓ ਆਦ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਹੇ ਉਚਾਰੀ ਦੋਏ ਕਾ ਜੋਰ ਕਰੋ ਚਰਣਾ ਪਰ ਜਾਉ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮਹਿ ਧਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਈ ਦਰਬਾਰੀ ਡੰਡੋਤ ਬੰਦਨ ਅਨਕਵਾਰ ਸਰਵ ਕਲਾ ਸਮਰੱਥ ਡੋਲਨ ਤੇਰਾ ਕਹੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਵਾਸ ਸਤਨਾਮ ਸ੍ਰੀ ਵਾਹਿਗੁਰੂ ਜੀਓ ਸੁਰਖ ਮਹਲਾ ਪੰਜਵਾ ਗੁਰਪੂਰੈ ਕਿਰਪਾ ਧਾਰੀ ਪਰ ਪੂਰੀ ਲੋਚ ਹਮਾਰੀ ਗੁਰਪੂਰੈ ਕਿਰਪਾ ਧਾਰੀ ਪਰ ਪੂਰੀ ਲੋਚ ਹਮਾਰੀ ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤ ਨਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਆਨ ਦਿਨ ਸੋ ਕ੍ਰਿਤ ਕਰੀਐ ਹਰ ਆਓ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਪਾਏ ਕੋਟ ਜਨਮ ਕੇ ਖਿਲਖ ਨਾਸੇ ਹਰ ਕਰਨੀ ਚਿਤ ਲਾਏ ਪੁਸਤਕ ਕਰੋ ਸਦਾ ਪਵ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਪੈ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬਿਘਨ ਬਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਰੜਾਇਆ ਹੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਪਾਇਆ ਬਿਘਨ ਬਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਰੜਾਇਆ ਹੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਵਛਲ ਕਰਣਾ ਨਿਧਾਨ ਦੀਨਾ ਬੰਧੂ ਪਦ ਪਾਵਨ ਜਗਤ ਗੁਰੂ ਨਿਰੰਜਨੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਮਹਾਨ ਕਿਰਪਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸਜ ਕਰਕੇ ਸ਼ਾਮ ਦੇ ਦੀਵਾਨਾਂ ਵਿੱਚ ਸੋਦਰ ਸੰਧਿਆ ਦੇ ਪਾਠ ਔਰ ਗੁਰ ਇਤਿਹਾਸ ਦੀ ਕਥਾ ਵਿਚਾਰ ਜਿਹਦੇ ਵਿੱਚ ਭਾਈ ਲਹਿਣਾ ਜੀ ਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਜੋ ਪਹਿਲਾ ਮਿਲਾਪ ਹੈ ਉਸ ਬਾਰੇ ਇਤਿਹਾਸ ਸ਼ਰਵਣ ਕਰ ਰਹੇ ਸੀ। ਹੁਣ ਕੋਈ ਸਮੇਂ ਲਈ ਗੁਰੂ ਦੇ ਸ਼ਬਦ ਦੀ ਵਿਚਾਰਧਾਰਾ ਸ਼ਰਵਣ ਕਰਕੇ ਲਾਭ ਪ੍ਰਾਪਤ ਕਰਨਾ ਹੈ। ਆਓ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰ ਹਰ ਦੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰਖੋ ਬਲ ਜਾਣਿਆ। ਕਹਾਣੀ ਲੌਕਿਕ ਹੁੰਦੀ ਹੈ ਕਿ ਕਥਾ ਪਰਲੌਕਿਕ ਹੁੰਦੀ ਹੈ? ਕਹਾਣੀ ਝੂਠੀ ਵੀ ਹੋ ਸਕਦੀ ਹੈ, ਪਰ ਕਥਾ ਝੂਠੀ ਨਹੀਂ। ਅਕਥ ਵਾਹਿਗੁਰੂ ਪਰਮੇਸ਼ਰ ਦੀ ਇਹ ਕਥਾ ਹੈ। ਸੁਣ ਹਰ ਕਥਾ ਉਤਾਰੀ ਮੈਲ, ਮਹਾਂ ਪੁਨੀਤ ਭਏ ਸੁਖ ਸੈਲ। ਸਭ ਦੇ ਉਦਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ। ਕਾਲਜੂ ਦੇ ਅੰਦਰ ਜੋ ਗੁਰੂ ਦਾ ਵਿਆਸ ਗਾਇਨ ਕਰਨਾ ਹੈ, ਇਸ ਦੇ ਬਰਾਬਰ ਹੋਰ ਕੋਈ ਪੁੰਨ ਪਦਾਰਥ ਨਹੀਂ। ਉਂਝ ਕਿਸੇ ਨੂੰ ਮਾਲਾ ਪਕੜਾ ਕੇ ਬਿਠਾਓ, ਉਹਦਾ ਮਨ ਟਿਕੇਗਾ ਨਹੀਂ। ਬਿਰਲੇ ਬੰਦੇ ਹੋਣਗੇ ਜਿਹਨਾਂ ਦਾ ਮਨ ਸਿਮਰਨ ਵਿੱਚ ਜੁੜੇਗਾ। ਪਰ ਜਦੋਂ ਸਤਸੰਗ ਕਥਾ ਸਮਾਗਮ ਹੋਵੇ, ਹਰ ਬੰਦੇ ਦੀ ਬਿਰਤੀ ਜੁੜ ਜਾਂਦੀ ਹੈ, ਹਰ ਸਮਝ ਆਉਂਦੇ ਹਨ। ਆਪਣੇ ਮਨ ਦੀਆਂ ਪੂਰਨਤਾਈਆਂ ਬਾਰੇ ਵੀ ਗਿਆਨ ਹੁੰਦਾ ਹੈ, ਅਤੇ ਸਿਮਰਨ ਬਾਰੇ ਵੀ, ਸੇਵਾ ਬਾਰੇ ਵੀ, ਪਰਮਾਤਮਾ ਦੀ ਪ੍ਰਾਪਤੀ ਵਾਸਤੇ ਹਰ ਪੱਖ ਦਾ ਆਤਮਾ ਅਨਾਤਮਾ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ। ਜਦੋਂ ਕਥਾ ਦੇ ਵਿਚਾਰ ਲੈ ਕਰਕੇ ਨਾਮ ਅਭਿਆਸ ਕੀਤਾ ਜਾਏ, ਫਿਰ ਆਤਮਾ ਗਿਆਨ ਤੋਂ ਪਰਮਾਤਮਾ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ। ਮਨ ਨੂੰ ਟਿਕਾਉਣ ਦਾ ਸੌਖਾ ਸਾਧਨ ਸਤ ਸੰਗਤ ਹੈ। ਇਸੇ ਵਾਸਤੇ ਬਾਣੀ ਵਿੱਚ ਦਰਸਾਇਆ ਹੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਮੇਰੇ ਮਹਾਰਾਜ ਜੀ ਸਤ ਸੰਗਤ ਮਿਲੈ ਸੋ ਤਰਿਆ। ਸਤ ਸੰਗਤ ਦਾ ਮਹਾਤਮ ਬਹੁਤ ਹੀ ਸ੍ਰੇਸ਼ਟ ਹੈ। ਇਹ ਸਤਿਗੁਰਾਂ ਦੀ ਪਾਵਨ ਬਖਸ਼ਿਸ਼ ਦੁਆਰਾ ਸੁਭਾਗਾ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਰਿਹਾ ਹੈ। ਇਸ ਸਮੇਂ ਦਾ ਲਾਭ ਲੈਣ ਲਈ ਸਾਰੀਆਂ ਸੰਗਤਾਂ ਮਨ ਔਰ ਵਿਅਕਤੀ ਨੂੰ ਇਕਾਗਰ ਕਰੋ, ਔਰ ਰਸਨਾ ਦੀ ਪਵਿੱਤਰਤਾ ਵਾਸਤੇ ਗੱਜ ਕੇ ਬੋਲੋ ਸਤਨਾਮ। ਸੋਰਠ ਮਹਲਾ ਪੰਜਵਾ, ਗੁਰਪੂਰੈ ਕਿਰਪਾ ਧਾਰੀ। ਪੂਰੇ ਸਤਿਗੁਰਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਮਹਾਨ ਕਿਰਪਾ ਧਾਰਨਾ ਕੀਤੀ ਹੈ, ਮਹਾਨ ਬਖਸ਼ਿਸ਼ ਕੀਤੀ ਹੈ। ਪ੍ਰਭ ਪੂਰੀ ਲੋਚ ਹਮਾਰੀ। ਜੋ ਅੰਮ੍ਰਿਤ ਦੇ ਪੁੰਡ ਸਰੋਵਰ ਅਤੇ ਹਰੀ ਮੰਦਰ ਦੀ ਸੇਵਾ ਪ੍ਰਾਰੰਭ ਕੀਤੀ ਗਈ ਸੀ, ਉਹ ਸੰਪੂਰਨ ਹੋ ਗਈ ਹੈ। ਅੱਜ ਦਰਬਾਰ ਸਾਹਿਬ ਔਰ ਸਰੋਵਰ ਦੀ ਸੇਵਾ ਜਿੱਥੇ ਪੂਰੀ ਹੋਈ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ਵੀ ਪਰਮਾਤਮਾ ਦੀ ਕਿਰਪਾ ਨਾਲ ਸਿਰੇ ਚੜ੍ਹ ਗਿਆ ਹੈ। ਮੁਖੀ ਗੁਰਸਿੱਖ ਮਹਾਤਮਾ ਸਮੂਹ ਸੰਗਤਾਂ ਦੁਆਰਾ ਬਹੁਤ ਸੁੰਦਰ ਕੀਰਤਨ ਕਰਦਿਆਂ ਹੋਇਆਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਦੇ ਅੰਦਰ ਕੀਤਾ ਗਿਆ। ਹੁਕਮਨਾਮੇ ਲਏ ਹਨ, ਸ਼ਬਦ ਕੀਰਤਨ ਦੀ ਮਰਿਆਦਾ ਸਦਾ ਵਾਸਤੇ ਚਾਲੂ ਕਰ ਦਿੱਤੀ ਗਈ ਹੈ। ਬਹੁਤ ਸਾਰੀਆਂ ਸੰਗਤਾਂ ਨੇ ਅੱਜ ਸਰੋਵਰ ਵਿੱਚ ਪਹਿਲਾਂ ਇਸ਼ਨਾਨ ਕੀਤਾ। ਇਸ਼ਨਾਨ ਤੋਂ ਬਾਅਦ ਵਸਤਰ ਬਦਲ ਕਰਕੇ ਸ਼ਰਧਾ ਭਗਤੀ ਨੂੰ ਧਾਰਨ ਕਰਦਿਆਂ, ਨਾਮ ਅਭਿਆਸ ਕਰਦਿਆਂ ਹੋਇਆਂ ਆਪਣੇ ਹੱਥਾਂ ਵਿੱਚ ਸ਼ਰਧਾ ਰੂਪੀ ਭੇਟਾ ਲੈ ਕਰ ਦਰਬਾਰ ਸਾਹਿਬ ਅੰਦਰ ਜਾ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਦਰਸ਼ਨ ਵੀ ਕੀਤੇ ਹਨ, और कीर्तन विचारियों भर के समय नु सफल बनाया है और हर की पौड़ी तो चरणानक प्राप्त की। प्रकन्या करद्या हो चरण सफल प्रदक्षिणा करके श्री दरबार साहब अरदासा करके अपनिया कामनावां पूरियां कीतियां हन। गुरु अर्जन साहब जी महाराज की कृपा करते हैं। बाबा बुढ़ा जी ए सा कृपा धन धन गुरु रामदास जी महाराज जी ने की है। प्रभ पूरी लोच हमारी ए सेवा के आरंभे कार्य विघन भी बड़े आए, भरा वालों भी विघन पैदा रहा, चंदू वालों भी और होर भी जो गुरु घर के दुखी सन, कभी सुल ही खां चढ़ के आंदा है, कभी सुल भी खां, वो अपनी करतूतों नाल मारे गए, विघन व्यर्थ होंदे रहे। सेवा जड़ी सी ये सफल हो गई, प्रभु ने कृपा करके साड़ी लोच इच्छा पूरी कर दिती है। कर इशनान गृह आए, फिर ऐसा विघन भी बिच आया सी, साढ़े तीन साल बडाली साहिब रहना पिया, इत्थे ही धन धन साहिब श्री गुरु हरगोबिंद साहिब जी महाराज जी का अवतार होया। उन्होंने अवतार की खुशी विच छियरटा फूह लाया गया, जिसन अज छियरटा साहिब बोल रहे हैं। और अज भी बच्चिया पुत्रां दी इच्छा वाले लोग उत्थे चौंकियां भरदे हन, अरदासां कराउंदे हन, गुरु दरबार चों कामना भी पूरियां हुंदियां हन। ਉਹ ਜੋ ਸਾਢੇ ਤਿੰਨ ਸਾਲ ਦਾ ਲੰਬਾ ਸਮਾਂ ਦਰਬਾਰ ਦੇ ਵਿਛੋੜੇ ਦਾ ਸੀ ਉਹ ਨਿਵਿਰਤ ਹੋ ਗਿਆ। ਅੱਜ ਦਰਬਾਰ ਸਾਹਿਬ ਆਏ ਹਾਂ, ਪ੍ਰਭੂ ਨੇ ਕਿਰਪਾ ਕੀਤੀ, ਇੱਛਾ ਪੂਰੀ ਹੋਈ। ਕੀ ਇੱਛਾ ਸੀ? ਕਰ ਇਸ਼ਨਾਨ ਗ੍ਰਹਿ ਆਏ, ਇਹ ਅੰਮ੍ਰਿਤ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਹੈ। ਅੱਜ ਅਸੀਂ ਅਸਲੀ ਆਪਣੇ ਘਰ ਦਰਬਾਰ ਸਾਹਿਬ ਵਿੱਚ ਆ ਰਹੇ ਹਾਂ, ਕਿਉਂਕਿ ਦਰਬਾਰ ਸਾਹਿਬ ਸਿੱਖ ਦਾ ਅਸਲੀ ਘਰ ਹੈ। ਗੱਜ ਕੇ ਬੋਲੋ ਸਤਨਾਮ। ਅਸਲੀ ਘਰ ਦਰਬਾਰ ਸਾਹਿਬ ਸੱਚਖੰਡ ਹੈ। ਇਸ ਘਰ ਵਿੱਚ ਅਸੀਂ ਅੱਜ ਆ ਗਏ ਹਾਂ। ਆਨੰਦ ਮੰਗਲ ਸੁਖ ਪਾਏ, ਤਿੰਨ ਖੁਸ਼ੀ ਦੇ ਸ਼ਬਦ ਵਰਤੇ ਗਏ। ਸੰਸਕ੍ਰਿਤ ਵਿੱਚ ਇਹਨਾਂ ਨੂੰ ਪ੍ਰਿਆ ਮੋਦ ਔਰ ਪ੍ਰਮੋਦ ਕਹਿੰਦੇ। ਇੱਥੇ ਆਨੰਦ ਮੰਗਲ ਔਰ ਸੁੱਖ ਤਿੰਨੇ ਹੀ ਆਨੰਦ ਦੇ ਪ੍ਰਤੀਕ ਹਨ, ਖੁਸ਼ੀ ਦੇ, ਸੁੱਖ ਦੇ, ਆਰਾਮ ਦੇ। ਜੈਸੇ ਕਿਸੇ ਮਾਤਾ ਦਾ ਪੁੱਤਰ ਪਰਦੇਸ ਗਿਆ ਹੋਵੇ, ਕੋਈ ਵਿਅਕਤੀ ਆਣ ਕੇ ਦੱਸੇ, ਮਾਤਾ ਜੀ ਤੁਹਾਡਾ ਪੁੱਤਰ ਮੈਨੂੰ ਫਲਾਨੀ ਜਗ੍ਹਾ ਮਿਲਿਆ। ਪੁੱਤਰ ਦੀ ਖਬਰ ਸੁਣਨੇ ਨਾਲ ਜੋ ਸੁੱਖ ਹੁੰਦਾ ਉਸਨੂੰ ਆਨੰਦ ਕਹਿੰਦੇ। ਫਿਰ ਉਹ ਕਹਿੰਦੀ ਹੈ ਕਿ ਮੇਰਾ ਪੁੱਤਰ ਕੱਬ ਆਵੇਗਾ। ਫਿਰ ਉਹ ਦੱਸਦਾ ਕਿ ਕਿਤਨੇ ਦਿਨਾਂ ਨੂੰ ਆਵੇਗਾ। ਉਹ ਅਰੀਕ ਕਰਦੀ ਹੈ, ਪੁੱਤਰ ਜਦੋਂ ਆਉਂਦਾ ਹੈ ਉਹਨੂੰ ਦੇਖ ਕੇ ਜੋ ਆਨੰਦ ਹੁੰਦਾ ਹੈ ਉਹ ਮੰਗਲ। ਜਦੋਂ ਉਸ ਨੂੰ ਕੌੜੀ ਭਰ ਕੇ ਜੱਫੀ ਭਰ ਕੇ ਮਿਲਦੀ ਹੈ ਜੋ ਖੁਸ਼ੀ ਹੁੰਦੀ ਉਸ ਨੂੰ ਬੜਾ ਸੁੱਖ ਕਹਿੰਦੇ ਹਨ, ਆਨੰਦ। ਜਦੋਂ ਸਰੋਵਰ ਵਿੱਚ ਇਸ਼ਨਾਨ ਕੀਤਾ ਆਨੰਦ ਪ੍ਰਾਪਤ ਹੋਇਆ, ਜਦੋਂ ਪ੍ਰਸ਼ਾਦ ਲੈ ਕੇ ਦਰਬਾਰ ਸਾਹਿਬ ਗਏ ਮੰਗਲ ਹੋਰ ਖੁਸ਼ੀ ਹੋਈ, ਕੀਰਤਨ ਦੀਆਂ ਧੁਨਾਂ ਅੰਦਰ ਪਈਆਂ। ਜਦੋਂ ਨਮਸਕਾਰ ਕਰਕੇ ਭੇਟਾ ਅਰਪਣ ਕਰਕੇ ਚੌਂਕੜਾ ਲਾ ਕੇ ਕੀਰਤਨ ਵਿੱਚ ਸਮਾਧੀ ਧਿਆਨ ਸਥਿਤ ਹੋ ਗਏ, ਫਿਰ ਬੜਾ ਹੀ ਸਮਾਧੀ ਦਾ ਸੁੱਖ ਪ੍ਰਾਪਤ ਕੀਤਾ। ਤਿੰਨੇ ਸੁੱਖ ਦੇ ਪ੍ਰਤੀਕ ਹਨ, ਆਨੰਦ ਮੰਗਲ ਸੁੱਖ ਪਾਏ। ਮਹਾਨ ਆਨੰਦ, ਮਹਾਨ ਮੰਗਲਾਚਾਰ ਖੁਸ਼ੀਆਂ, ਮਹਾਨ ਆਤਮਾ ਪਰਮਾਤਮਾ ਦੇ ਮਿਲਾਪ ਦਾ ਸੁੱਖ। ਜਦੋਂ ਸ਼ਬਦ ਸੁਰ ਦਾ ਅਭਿਆਸ ਕੀਤਾ ਸੁਰਤੀ ਵਿਰਤੀ ਟਿਕ ਗਈ ਅਤੇ ਸਮਾਧੀ ਧਿਆਨ ਸਥਿਤ ਹੋ ਗਏ, ਉਹ ਜਿਹੜਾ ਇਕਾਗਰਤਾ ਦਾ ਸੁੱਖ ਸੀ, ਉਹਦੇ ਵਿੱਚ ਬੜਾ ਆਨੰਦ ਸੀ, ਉਹ ਵੀ ਪ੍ਰਾਪਤ ਕੀਤਾ ਹੈ। ਸੰਤ ਰਾਮ ਨਾਮ ਨਿਸਤਰੀ ਗੁਰੂ ਸਾਹਿਬ ਦੇ ਪਾਵਨ ਚਰਨਾਂ ਵਿੱਚ ਬਾਬਾ ਬੁੱਢਾ, ਭਾਈ ਜੇਠਾ ਪੁਰਾਣਾ ਜੀ, ਬਾਬਾ ਮੰਝ ਸਾਹਿਬ, ਭਾਈ ਗੁਰਦਾਸ ਔਰ ਲੰਗਾ ਪੈੜਾ, ਬਿਧੀ ਚੰਦ, ਭਾਈ ਬਹਿਲੋ ਆਦਿਕ, ਸਾਲੋ ਆਦਿਕ, ਮਹਾਨ ਗੁਰਸਿੱਖ ਹਨ, ਹੋਰ ਵੀ ਸਾਰਿਆਂ ਦੇ ਨਾਂ ਗਿਣਨੇ ਮੁਸ਼ਕਲ ਹਨ, ਹੋਰ ਵੀ ਬਹੁਤ ਸਾਰੇ ਗੁਰਮੁਖ ਸਨ। ਉਹਨਾਂ ਗੁਰਸਿੱਖਾਂ ਨੂੰ ਔਰ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਹਨ। ਸੰਤ ਰਾਮ ਨਾਮ ਨਿਸਤਰੀ ਹੈ ਬਹੁ ਬਚਨ। ਸੰਤ ਹੇ ਸੰਤ ਜਨੋ, ਬਹੁਤ ਗੁਰਸਿੱਖ ਬੈਠੇ ਉਹਨਾਂ ਨੂੰ ਸੰਤ ਸ਼ਬਦ ਨਾਲ ਪੁਕਾਰਿਆ। ਸੰਤ ਜਨੋ ਹੇ ਗੁਰਮੁਖ ਜਨੋ, ਭਾਈ ਸ਼ਬਦ ਕਹਿ ਲਓ, ਸੰਤ ਕਹਿ ਲਓ, ਜਨ ਕਹਿ ਲਓ, ਸੇਵਕ ਕਹਿ ਲਓ, ਭਗਤ ਕਹਿ ਲਓ, ਗੁਰਮੁਖ ਕਹਿ ਲਓ, ਸਾਰੇ ਪਰਿਆਇਵਾਚੀ ਸ਼ਬਦ ਹੈ। ਕਿਉਂਕਿ ਗੁਰਸਿੱਖ ਜਦੋਂ ਕਿਸੇ ਨੂੰ ਸੰਬੋਧਨ ਕਰਕੇ ਬੁਲਾਉਂਦਾ, ਕਿਸੇ ਪਵਿੱਤਰ ਹੀ ਸ਼ਬਦ ਨਾਲ ਬੁਲਾਉਂਦਾ ਹੈ। ਮਨਮੁਖ ਜਦੋਂ ਬੋਲੇਗਾ ਕਿਸੇ ਨੂੰ ਨਰਾਦਰੀ ਭਰੇ ਬਚਨ ਨਾਲ ਬੁਲਾਵੇਗਾ। ਇਸ ਕਰਕੇ ਜਿਹੜਾ ਸੁਖਦਾਈ ਪਵਿੱਤਰ ਸ਼ਬਦ ਹੈ, ਉਹਦੇ ਦੁਆਰਾ ਗੁਰਮੁਖਾਂ ਨੂੰ ਬੁਲਾ ਰਹੇ ਹਨ, ਬਚਨ ਕਰ ਰਹੇ ਹਨ। ਸੰਤ ਹੇ ਸੰਤ ਜਨੋ, ਹੇ ਗੁਰਮੁਖ ਜਨੋ, ਆਰਾਮ ਨਾਮ ਨਿਸਤਰੀ ਰਮਿਆ ਹੋਇਆ ਰਾਮ ਪਰਮਾਤਮਾ, ਜੋ ਉਹਦਾ ਪਵਿੱਤਰ ਨਾਮ ਹੈ, ਉਸਦਾ ਅਭਿਆਸ ਕਰਨੇ ਨਾਲ ਜੀਵ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ, ਸੰਸਾਰ ਸਾਗਰ ਤੋਂ ਉਸਦਾ ਛੁਟਕਾਰਾ ਹੋ ਜਾਂਦਾ। ਮਹਾਰਾਜ ਆਪ ਨੇ ਜੋ ਫਰਮਾਇਆ ਹੈ ਕਿ ਨਾਮ ਜਪਣ ਨਾਲ ਜੀਵ ਦੀ ਕਲਿਆਣ ਹੋ ਜਾਂਦੀ ਹੈ, ਉਸ ਨਾਮ ਦੇ ਜਪਣ ਵਾਸਤੇ ਕੋਈ ਜੁਗਤੀ ਮੁਕਤੀ ਦੱਸ ਦਿਓ, ਕੋਈ ਵਿਚਾਰ ਦੱਸ ਦਿਓ, ਨਾਮ ਦਾ ਅਭਿਆਸ ਕਿਵੇਂ ਕਰਨਾ ਚਾਹੀਏ ਔਰ ਕਿਹੜੇ ਵੇਲੇ ਕਿਹੜੇ ਸਮੇਂ, ਇਹ ਵੀ ਕਿਰਪਾ ਕਰ ਦੇਣਾ ਕਰੋ। ਹਜ਼ੂਰ ਬਹੁਤ ਹੀ ਮਹਾਨ ਬਖਸ਼ਿਸ਼ ਕਰਦੇ ਹਨ। ਉਠਤ ਬੈਠਤ ਹਰ ਹਰ ਧਿਆਈਐ, ਉੱਠਦਿਆਂ ਜਦੋਂ ਨੀਂਦ ਤੋਂ ਉੱਠੋ, ਧਰਤੀ ਦੇ ਬੈਠੇ ਹੋਏ ਉੱਠੋ, ਉੱਠਦੇ ਹੋਏ ਵੀ ਸਤਨਾਮ ਸ੍ਰੀ ਵਾਹਿਗੁਰੂ ਦਾ ਉਚਾਰਨ ਕਰੋ, ਹਰ ਹਰ ਹਰੀ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਵੋ। ਕਈ ਉੱਠਦੇ ਗਾਲਾਂ ਕੱਢਣ ਲੱਗ ਜਾਂਦੇ ਹਨ, ਕਈਆਂ ਦੀ ਆਦਤ ਹੁੰਦੀ, ਕਈਆਂ ਦਾ ਸੁਭਾਅ ਹੁੰਦਾ, ਜਦੋਂ ਕਿਸੇ ਗੱਲ ਦਾ ਸੁਭਾਅ ਬਣ ਜਾਏ ਉਹਨਾਂ ਨੂੰ ਆਪੂ ਨੂੰ ਵੀ ਇਹ ਪਤਾ ਨਹੀਂ ਹੁੰਦਾ ਮੈਂ ਗਾਲਾਂ ਕੱਢਦਾ। ਕਈ ਵਾਰੀ ਧੀਆਂ ਭੈਣਾਂ ਵਿੱਚ ਬੈਠ ਕੇ ਵੀ ਗਾਲਾਂ ਕੱਢਦਾ ਜਿਹੜੀਆਂ ਬੜੀਆਂ ਅਸਭ ਹੁੰਦੀਆਂ, ਪਰ ਉਹਨਾਂ ਨੂੰ ਸੁਭਾਅ ਆਦਤ ਬਣ ਗਈ ਹੁੰਦੀ ਹੈ, ਉਸ ਤੋਂ ਮਜਬੂਰ ਹੁੰਦੇ ਹਨ। ਉਠਤ ਬੈਠਤ ਅਤੇ ਬੈਠਣ ਵੇਲੇ ਵੀ, ਉੱਠਣ ਵੇਲੇ ਵੀ, ਬੈਠਣ ਵੇਲੇ ਵੀ ਸਤਨਾਮ ਸ੍ਰੀ ਵਾਹਿਗੁਰੂ ਦਾ ਉਚਾਰਨ ਕਰਨਾ ਹਰ ਹਰ ਧਿਆਈ ਹੈ। ਉੱਠਣ ਨੂੰ ਕਿੰਨਾ ਕੁ ਸਮਾਂ ਲੱਗਦਾ, ਜਦੋਂ ਬੰਦਾ ਉੱਠ ਕੇ ਖੜਾ ਹੁੰਦਾ ਹੈ ਕਿੰਨਾ ਕੁ ਸਮਾਂ ਲੱਗਦਾ, ਬੈਠਣ ਨੂੰ ਕਿੰਨਾ ਸਮਾਂ ਲੱਗਦਾ, ਭਾਵ ਉੱਠਣ ਤੇ ਬੈਠਣ ਵਿੱਚ ਜਿੰਨਾ ਥੋੜਾ ਥੋੜਾ ਸਮਾਂ ਵੀ ਲੱਗਦਾ ਨਾ, ਉਹ ਵੀ ਪਰਮਾਤਮਾ ਦੇ ਨਾਮ ਨਾਲੋਂ ਤੁਹਾਡੀ ਸੁਰਤ ਟੁੱਟੇ ਨਾ। ਉੱਠਣ ਬੈਠਣ ਦਾ ਮਤਲਬ ਇਤਨੀ ਨਾਮ ਨਾਲ ਤੁਹਾਡੀ ਪ੍ਰੀਤੀ ਬਣ ਜਾਏ, ਉੱਠਦੇ ਬਹਿੰਦੇ ਵੀ ਉਸ ਪਰਮਾਤਮਾ ਦੇ ਨਾਮ ਦਾ ਉਚਾਰਨ ਕਰੋ। ਬਾਬਾ ਸੁੰਦਰ ਸਿੰਘ ਭਿੰਡਰਾਂ ਵਾਲੇ, ਇਹਨਾਂ ਦੇ ਪਰਮ ਪੂਜਨੀਕ ਪਿਤਾ ਬਾਬਾ ਖਜਾਨ ਸਿੰਘ ਦੇ, ਜਦੋਂ ਖੇਤੀ ਕਰਨੀ ਬੈਲਾਂ ਨੂੰ ਪਰਨੇ ਨਾਲ ਹੱਸਣ, ਚੱਲ ਵੀ ਗੁਰਮੁਖਾਂ ਅਤੇ ਨਾਲ ਨਾਲ ਸ਼ਬਦ ਦਾ ਅਭਿਆਸ ਕਰ ਰਹੇ ਹਨ। ਜਿੰਨੇ ਕਦਮ ਹਲ ਵਾਹੁੰਦੇ ਚੱਕਣੇ, ਕਦਮਾਂ ਨਾਲ ਰਲਾ ਕੇ ਨਾਮ ਦਾ ਅਭਿਆਸ ਕਰ। ਬਾਬਾ ਆਤਮ ਸਿੰਘ ਜੀ ਮਹਾਰਾਜ ਜੀ ਦੇ ਜੀਵਨ ਚ ਆਇਆ ਕਿ ਕਦਮਾਂ ਨਾਲ ਰਲਾ ਕੇ ਕਈ ਗੁਰਸਿੱਖ ਭਜਨ ਕਰਦੇ ਸਨ,
ਤੇ 60-60 ਮੀਲ ਰਾਤ ਨੂੰ ਨਿਕਲ ਜਾਂਦੇ ਸੀ ਸਤਨਾਮ ਦਾ ਜਾਪ ਕਰਦਿਆਂ ਅਭਿਆਸ ਕਰਦਿਆਂ ਕਦਮ ਦੇ ਨਾਲ ਸ਼ਬਦ ਦਾ ਜਾਪ ਉਚਾਰਨ ਕਰਨਾ ਉਹਦਾ ਫਿਰ ਸਿੱਧਾ ਸੰਬੰਧ ਦਿਮਾਗੀ ਸ਼ਕਤੀਆਂ ਨਾਲ ਜੁੜ ਜਾਂਦਾ ਹੈ। ਉੱਠਦਿਆਂ ਬੈਠਦਿਆਂ ਹਰੀ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਈਏ ਜਾਂ ਸਮਾਧੀ ਇਸਤਤ ਹੋ ਕੇ ਉੱਠਣਾ, ਕਰਮ ਕਿਰਿਆ ਕਰਨੀ, ਦਾਤਨ ਕੁਰਲਾ, ਫਿਰ ਇਸ਼ਨਾਨ, ਉਸ ਤੋਂ ਬਾਅਦ ਫਿਰ ਜਪਜੀ ਸਾਹਿਬ ਦਾ ਪਾਠ ਕਰਕੇ ਆਸਣ ਵਿਛਾ ਕਰਕੇ ਚੌਂਕੜਾ ਸਿੱਧ ਆਸਣ ਜਾਂ ਪਦਮ ਜਿਹੜਾ ਸੌਖਾ ਤੁਸੀਂ ਲਾ ਸਕਦੇ ਹੋ, ਬਿਲਕੁਲ ਸਿੱਧੇ ਬੈਠ ਕੇ ਗਰੀਵਾ ਧੌਣ ਕੰਗਰੋਲ ਰੀੜ ਦੀ ਹੱਡੀ ਸਾਰਾ ਸਰੀਰ ਬਿਲਕੁਲ ਸਿੱਧਾ ਬਾਹਾਂ ਨੂੰ ਛਾਂਟ ਕੇ ਬੈਠੋ ਔਰ ਨੱਕ ਦੀ ਕੁੰਬਲੀ ਦੇਣ ਸਿੱਧਾ ਧਿਆਨ ਕਰਕੇ ਤ੍ਰਿਪਤੀ ਸਥਾਨ ਵਿੱਚ ਸ਼ਬਦ ਦਾ ਫਿਰ ਅਭਿਆਸ ਕਰਦਿਆਂ ਹੋਇਆਂ ਮਹਾਰਾਜ ਕਹਿੰਦੇ ਇਹ ਬਹਿ ਕੇ ਜਾਪ ਕਰਨਾ ਔਰ ਅੰਦਰੋਂ ਸਵਾਸ ਨਾਲ ਜਿਵੇਂ ਸਵਾਸ ਐਟੋਮੈਟਿਕ ਚੱਲਦਾ ਨਾ ਜਦੋਂ ਸਵਾਸ ਦੇ ਨਾਲ ਸ਼ਬਦ ਰਲਾ ਲਈਏ ਫਿਰ ਸ਼ਬਦ ਵੀ ਸੁਤੇ ਤੇ ਤੁਰ ਪੈਂਦਾ ਕਿਉਂ ਸਵਾਸ ਨੂੰ ਆਪਾਂ ਤਾਂ ਨਹੀਂ ਨਾ ਚਲਾਉਂਦੇ ਪਰਮਾਤਮਾ ਵੱਲੋਂ ਸਹਿਬ ਨਹੀਂ ਚੱਲੀ ਜਾਂਦਾ ਸੁੱਤਿਆਂ ਵੀ ਜਾਗਦਿਆਂ ਪਰ ਸਵਾਸ ਦੀ ਗਤੀ ਦਾ ਕੁਝ ਅੰਤਰ ਹੈ ਬੈਸਤ 12 ਬੈਠਿਆਂ 12 ਸਵਾਸ ਆਉਂਦੇ ਚਾਲਾ ਤਾਂ 18 ਚੱਲਦੇ 18 ਸੋਗਤ ਚਾਲ ਹੈ 30 ਸਵਾਸ ਆਉਂਦੇ ਮੈਥਨ ਕਰਕੇ 64 ਚੱਲ ਹੈ ਜਦੋਂ ਬੰਦਾ ਵਿਸ਼ੇ ਵਿਕਾਰ ਭੋਗਦਾ ਫਿਰ 64 ਸਵਾਸ ਗਤੀ ਬੜੀ ਤੀਬਰ ਹੋ ਜਾਂਦੀ ਹੈ ਇਸੇ ਕਰਕੇ ਭੋਗੀ ਆਦਮੀ ਦੀ ਉਮਰ ਘੱਟ ਜਾਂਦੀ ਹੈ ਜੋਗੀ ਆਦਮੀ ਦੀ ਉਮਰ ਵੱਧ ਜਾਂਦੀ ਹੈ ਕਿਉਂ ਨਾ ਭਜਿਆ ਜਗਦੀਸ਼ ਤੁਸੀਂ ਜਗਤ ਦੇ ਈਸ਼ਰ ਪਰਮਾਤਮਾ ਦਾ ਭਜਨ ਕਿਉਂ ਨਹੀਂ ਕਰਦੇ ਹੋ ਤੁਹਾਨੂੰ ਗ੍ਰਹਿਸਥੀਆਂ ਨੂੰ ਦਿਸ਼ਾ ਭੋਗਣ ਦੀ ਇਜਾਜ਼ਤ ਨਹੀਂ ਦਿੱਤੀ ਗੁਰੂ ਗ੍ਰੰਥ ਸਾਹਿਬ ਨੇ ਸਿਰਫ ਔਲਾਦ ਵਾਸਤੇ ਗ੍ਰਹਿਸਥ ਹੈ ਜਿਹੜੇ ਲੋਕ ਦਿਸ਼ੇ ਚੇਸ਼ਟਾ ਵਾਲੇ ਗ੍ਰਹਿਸਥ ਭੋਗਦੇ ਹਨ ਉਹ ਪਸ਼ੂਆਂ ਤੋਂ ਵੀ ਮਹਾਂ ਪਸ਼ੂ ਹਨ ਸਿਰਫ ਔਲਾਦ ਵਾਸਤੇ ਗ੍ਰਹਿਸਥ ਹੈ ਅੱਜ ਦੇ ਬੰਦੇ ਨੇ ਐਸ ਯੁੱਗ ਵਿੱਚ ਗ੍ਰਹਿਸਥ ਨੂੰ ਕੁੱਤਿਆਂ ਬਿੱਲਿਆਂ ਨੂੰ ਵੀ ਭੈੜਾ ਬਣਾ ਦਿੱਤਾ ਉਠਤ ਬੈਠਤ ਹਰ ਹਰ ਧਿਆਈ ਉੱਠਦਿਆਂ ਬਹਿੰਦਿਆਂ ਹਰੀ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਜਿੱਥੇ ਧਿਆਉਣਾ ਸ਼ਬਦ ਆਵੇਗਾ ਉੱਥੇ ਧਿਆਨ ਦਾ ਵੀ ਪ੍ਰਤੀਕ ਉੱਥੇ ਸਮਾਧੀ ਲਾ ਕੇ ਨਾਮ ਦਾ ਅਭਿਆਸ ਕਰਦਿਆਂ ਹੋਇਆ ਗੁਰੂ ਚਰਨਾਂ ਦਾ ਧਿਆਨ ਕਰਕੇ ਸਿਮਰਨ ਕਰਨਾ ਆਣਦਿਆਂ ਹਰ ਰੋਜ਼ ਸੋ ਕਿਰਤ ਕਰੀਏ ਅਤੇ ਸ੍ਰੇਸ਼ਟ ਧਰਮ ਦੀ ਕਿਰਤ ਵੀ ਕਰਨੀ ਹੈ ਬਗਾਨਾ ਹੱਕ ਨਹੀਂ ਖਾਣਾ ਲੈਣ ਦੇਣ ਵਿੱਚ ਹੇਰਾ ਫੇਰੀ ਨਹੀਂ ਕਰਦਾ ਔਰ ਜਿੱਥੇ ਤਾਈਂ ਹੋਏ ਕਰਜ਼ਾ ਚੁੱਕ ਕੇ ਕੰਮ ਨਹੀਂ ਕਰਨਾ ਮਜਬੂਰੀ ਤੇ ਕਿਹਾ ਨਹੀਂ ਜਾਂਦਾ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਔਰ ਇਸੇ ਤਰ੍ਹਾਂ ਕਿਸੇ ਤੋਂ ਪੈਸੇ ਲੈ ਕੇ ਨਹੀਂ ਮਾਰਨੇ ਵਿਵਹਾਰ ਨੂੰ ਬਿਲਕੁਲ ਸਾਫ ਸਪਸ਼ਟ ਰੱਖਣਾ ਇਹ ਸ੍ਰੇਸ਼ਟ ਕਿਰਤ ਹੈ ਕਈ ਬੰਦੇ ਪੈਸੇ ਲੈ ਲੈਂਦੇ ਆ ਮੁੜ ਕੇ ਦਿੰਦੇ ਨਹੀਂ ਉਹਨਾਂ ਦੀ ਕਿਰਤ ਸ੍ਰੇਸ਼ਟ ਨਹੀਂ ਹੋਏਗੀ ਕਈ ਬੰਦੇ ਸ਼ਰਾਬਾਂ ਕਬਾਬਾਂ ਤੰਬਾਕੂ ਜਿਹੜੀਆਂ ਅਸਭ ਚੀਜ਼ਾਂ ਮਾਸ ਮਦਰਾ ਧਰਮ ਤੋਂ ਸਾਧ ਸੰਗਤ ਜੀ ਦੂਰ ਲੈ ਜਾਣ ਵਾਲੀਆਂ ਉਹਨਾਂ ਨੂੰ ਵੀ ਧਰਮ ਦੀ ਕਿਰਤ ਵਿੱਚ ਗਿਣਦੇ ਹਨ ਉਹ ਕਿਰਤ ਧਰਮ ਦੀ ਨਹੀਂ ਅਧਰਮ ਦੀ ਹੈ ਕਈ ਲੋਕ ਤੇ ਆਪਣੀਆਂ ਲੜਕੀਆਂ ਦਾ ਤਨ ਵੀ ਮਾਇਆ ਵਾਸਤੇ ਬਕਾ ਰਹੇ ਹਨ ਕਟੜਿਆਂ ਵਿੱਚ ਉਸ ਕਿਰਤ ਨੂੰ ਅਧਰਮ ਦੀ ਕਿਰਤ ਕਿਹਾ ਜਾ ਸਕਦਾ ਧਰਮ ਦੀ ਨਹੀਂ ਸਭ ਨੂੰ ਨਿਖੇਧ ਨੀਚ ਭੈੜੀ ਕਿਰਤ ਉੱਤਮ ਕਿਰਤ ਕੀ ਹੈ ਮੱਧਮ ਕਿਰਤ ਕੀ ਹੈ ਔਰ ਨਿਖੇਧ ਕਿਰਤ ਕੀ ਹੈ ਜਿਹੜੀ ਮਾਤਾ ਪਿਤਾ ਦੀ ਕਮਾਈ ਖਾਣੀ ਇਹ ਮੱਧਮ ਹੈ ਜਾਂ ਗੁਰੂ ਦੀ ਕਮਾਈ ਖਾਣੀ ਜਿਹੜੀ ਔਰਤ ਦੀ ਕਮਾਈ ਖਾਣੀ ਉਹ ਨਿਖੇਧ ਹੈ ਔਰ ਜਿਹੜੀ ਆਪ ਕਿਰਤ ਕਰਕੇ ਖਾਣੀ ਉਹ ਉੱਤਮ ਕਿਰਤ ਹੈ ਅੱਜ ਦੇ ਯੁੱਗ ਵਿੱਚ ਬੰਦਾ ਆਪਣੀ ਔਰਤ ਨੂੰ ਰੋਟੀ ਖਿਲਾਉਣ ਜੋਗਾ ਨਹੀਂ ਰਿਹਾ ਔਰਤ ਬਰਾਬਰ ਕੰਮ ਕਰਦੀ ਹੈ ਫਿਰ ਵੀ ਔਰਤ ਜਾਤੀ ਦਾ ਬੜਾ ਭਾਰੀ ਨਿਰਾਦਰ ਤੇ ਤਿਰਸਕਾਰ ਹੋ ਗਿਆ ਪੁਰਾਣੇ ਸਾਡੇ ਦੇਸ਼ ਦੀ ਥਿਊਰੀ ਸੀ ਔਰਤ ਨੂੰ ਅਸੀਂ ਆਪਣੇ ਦਹਲੀਜ਼ ਤੋਂ ਬਾਹਰ ਨਹੀਂ ਸੀ ਜਾਣ ਦਿੰਦੇ ਕਿ ਉਸ ਦਿਨ ਸਾਡੇ ਬਜ਼ੁਰਗ ਭੁੱਖੇ ਮਰਦੇ ਰਹੇ ਉਸ ਦਿਨ ਹਿੰਦੁਸਤਾਨ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਜਿਹਨੇ ਮੁਗਲ ਅੰਗਰੇਜ ਗਏ ਇਹ ਭੁੱਖ ਦੇ ਮਾਰੇ ਸਾਡੇ ਦੇਸ਼ ਵਿੱਚ ਗਏ, ਇਹ ਉੱਥੋਂ ਕੁੱਖਾਂ ਘਰ ਭਰ ਕੇ ਆ ਗਏ, ਪਰ ਅਸੀਂ ਆਪਣੀ ਘਰੋਂ ਦੀ ਲੜਾਈ ਦੇ ਸ਼ਿਕਾਰ ਹੋ ਕੇ ਤਜੋਰੀ ਵਿੱਚ ਪਾ ਕੇ ਆਪਣਾ ਦੇਸ਼ ਤੇ ਦੇਸ਼ ਦੀ ਇੱਜ਼ਤ, ਉੱਥੇ ਦੇ ਹੀਰੇ ਜਵਾਹਰਤ ਮਾਇਆ ਵੀ ਇਹਨਾਂ ਨੂੰ ਸੰਭਾਲ ਕੇ 1500-1600 ਸਾਲ ਇਹਨਾਂ ਤੋਂ ਕੁੱਟ ਖਾਧੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਕਲਗੀਆਂ ਵਾਲੇ ਪਾਤਸ਼ਾਹ ਨੇ ਬੜੀ ਜਦੋਜਹਿਦ ਕਰਕੇ 248 ਸਾਲ ਜੰਤ ਗੁਰਸਿੱਖਾਂ ਨੇ ਗੁਲਾਮੀ ਦਾ ਜੂੜਾ ਹਿੰਦੁਸਤਾਨ ਦੇ ਗਲੋਂ ਲਾਇਆ। ਇਹ ਨਹੀਂ ਕਿ ਗਾਂਧੀ ਦੇ ਚਰਖੇ ਦੀ ਕਿਰਪਾ ਨਾਲ ਲੈ ਗਿਆ। ਪਹਿਲਾਂ ਅਸੀਂ ਸਭ ਕੁਝ ਭੁੱਲ ਜਾਂਦੇ ਹਾਂ, ਬਾਬਾ ਮਹਾਰਾਜ ਸਿੰਘ ਉਹਨਾਂ ਨੂੰ ਮੁੱਢਲੇ ਸ਼ਹੀਦ ਕਰਾਰ ਦਿੱਤਾ ਗਿਆ, ਪੰਜਾਬ ਸਰਕਾਰ ਨੇ ਰੱਬੋ ਮੁੱਚੀ ਉਹਨਾਂ ਦੇ ਜਨਮ ਨਗਰ ਬਾਬਾ ਜੀ ਦਾ ਸ਼ਹੀਦੀ ਪੁਰਬ ਮਨਾਇਆ ਅਤੇ ਬੜਾ ਕੁਝ ਉੱਥੇ ਕਰਨ ਵਾਸਤੇ ਬਚਨ ਵੀ ਦਿੱਤੇ। ਕਹਿਣ ਤੋਂ ਭਾਵ ਕੁਰਬਾਨੀ ਜਿੰਨੀ ਜਿੰਨੀ ਕਿਸੇ ਨੇ ਕੀਤੀ ਆ ਉਹਦਾ ਸਤਿਕਾਰ ਤੇ ਹੋਣਾ ਚਾਹੀਦਾ, ਪਰ ਜੇ ਆਪਾਂ ਪੁਰਾਣੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਇਹ ਗੱਲ ਸ਼ੁਰੂ ਕੀਤੀ ਭੁੱਲ ਜਾਈਏ ਤੇ ਅਕਿਰਤ ਘਣਤਾ ਵੀ ਹੈ। ਸੋ ਆਓ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹਨ ਕਿ ਅਣ ਦਿਨ ਦਿਨ ਰਾਤ ਸੋ ਕ੍ਰਿਤ ਸ੍ਰੇਸ਼ਟ ਜਿਹੜੀ ਕਿਰਤ, ਇੱਕ ਤਾਂ ਇਹ ਇੱਕ ਦੇਣ ਲੈਣ, ਇੱਕ ਵਿਵਹਾਰ, ਬੋਲਣ ਚੱਲਣ, ਰਹਿਣ ਸਹਿਣ, ਕਹਿਣ ਦਾ ਹਰ ਚੀਜ਼ ਸ੍ਰੇਸ਼ਟ ਢੰਗ ਨਾਲ ਕੀਤੀ ਜਾਏ, ਕਿਉਂਕਿ ਸਭ ਤੋਂ ਪਹਿਲਾਂ ਬਹਿਣਾ, ਰਹਿਣਾ, ਕਹਿਣਾ ਤੇ ਸਹਿਣਾ। ਜਿਹੜਾ ਸਹਿਣਾ ਨਾ ਸਹਿਣ ਵਾਲੀ ਗੱਲ ਹੈ, ਇਹ ਤਾਂ ਸਾਧੂ ਸੰਤਾਂ ਚ ਬਿਰਲਿਆਂ ਚ ਪਾਈ ਜਾਂਦੀ ਹੈ। ਖਾਦ ਕੋ ਧਰਤੀ ਸਹਿ ਕਾਟ ਕੂਟ ਬਨ ਰਾਏ, ਕਟੂ ਬਚਨ ਸਾਧੂ ਸਹੇ ਔਰ ਪੈ ਸਹਿਆ ਨਾ ਜਾਏ। ਕੌੜਾ ਬਚਨ ਕੋਈ ਸਾਧੂ ਬਰਦਾਸ਼ਤ ਕਰ ਸਕਦਾ, ਆਮ ਬੰਦੇ ਬਰਦਾਸ਼ਤ ਕਿੱਥੋਂ ਕਰਦੇ? ਧਰਤੀ ਨੂੰ ਜਿੰਨਾ ਮਰਜ਼ੀ ਕੁੱਟੀ ਜਾਓ ਜਰ ਜਾਂਦੀ, ਲੱਕੜ ਦਰਖਤ ਨੂੰ ਜਿੰਨਾ ਮਰਜ਼ੀ ਵੱਢੀ ਜਾਓ ਜਰ ਜਾਂਦਾ, ਔਰ ਖਾਦ ਕੋ ਧਰਤੀ ਸਹਿ ਕਾਟ ਕੂਟ ਬਨ ਰਾਏ, ਜੰਗਲ ਲੱਕੜੀ ਝਲਦੀ ਹੈ। ਕਟੂ ਵਚਨ ਸਾਧੂ ਸਹਿ, ਕੌੜਾ ਵਚਨ ਸਾਧੂ ਬਰਦਾਸ਼ਤ ਕਰ ਸਕਦਾ, ਹੋਰ ਵਾਸਤੇ ਬੜਾ ਔਖਾ। ਇਸ ਕਰਕੇ ਦਿਨ ਰਾਤ ਸ੍ਰੇਸ਼ਟ ਕਿਰਤ ਕਰੋ, ਜਿਹਦੇ ਨਾਲ ਤੁਹਾਡੇ ਪੁੰਨ ਵਧਣ, ਪਵਿੱਤਰਤਾ ਆਵੇ, ਆਤਮਕ ਰੂਹਾਨੀ ਬਲ ਵਧੇ। ਜਦੋਂ ਪਾਪ ਕਰਾਂਗੇ ਹਿਰਦਾ ਮਲੀਨ ਹੁੰਦਾ ਜਾਏਗਾ, ਜਿਵੇਂ ਚਿਮਨੀ ਬਹੁਤੀ ਮਲੀਨ ਹੋ ਜਾਏ ਨਾ, ਉਹਦੇ ਵਿੱਚ ਬੱਤੀ ਜਗਦੀ ਵੀ ਹੋਵੇ ਬਾਹਰ ਪ੍ਰਕਾਸ਼ ਨਹੀਂ ਦਿੰਦੀ, ਲਾਲਟਨ ਸ਼ੀਸ਼ਾ ਮੈਲਾ ਹੋ ਜਾਣਾ, ਕਾਲਾ ਹੋ ਜਾਏ, ਬੱਤੀ ਅੰਦਰ ਜਗਦੀ ਹੁੰਦੀ ਹੈ ਪਰ ਬਾਹਰ ਪ੍ਰਕਾਸ਼ ਨਹੀਂ। ਇਸ ਤਰ੍ਹਾਂ ਆਤਮਾ ਦਾ ਦੀਵਾ ਸਾਡੇ ਸਾਰਿਆਂ ਦੇ ਅੰਦਰ ਪਰਮਾਤਮਾ ਨੇ ਬਾਲਿਆ ਹੋਇਆ ਇੱਕੋ ਜਿਹਾ, ਇਹ ਬਿਨਾਂ ਤੇਲ ਬੱਤੀਆਂ ਚੱਲਦਾ। ਸੂਰਜ ਵਿੱਚ ਆਪਾਂ ਤੇਲ ਬੱਤੀ ਕੀ ਪਾਉਂਦੇ ਹਾਂ? ਪਰਮਾਤਮਾ ਦੁਆਰਾ ਹੀ ਪ੍ਰਕਾਸ਼ਿਤ ਹੈ, ਪਰ ਆਤਮਾ ਜਿਹੜਾ ਸੂਰਜਾਂ ਨੂੰ ਵੀ ਪ੍ਰਕਾਸ਼ ਦੇਣ ਵਾਲਾ, ਚੰਦਰਮਾ, ਤਾਰਿਆਂ, ਬਿਜਲੀ ਨੂੰ, ਚੁੱਲ੍ਹੇ ਦੀ ਅੱਗ, ਸਾਡੀ ਬੁੱਧੀ, ਜਠਰਾ, ਅਗਨੀ ਸਭ ਨੂੰ, ਔਰ 84 ਲੱਖ ਜੂਨਾਂ, ਸਾਰੇ ਲੋਕਾਂ ਨੂੰ ਜੋ ਦਿਸਦੇ ਜਾਂ ਨਹੀਂ ਦਿਸਦੇ, ਸਭ ਨੂੰ ਪ੍ਰਕਾਸ਼ ਦੇਣ ਵਾਲਾ, ਉਸ ਆਤਮਾ ਦੇ ਹੁੰਦਿਆਂ ਵੀ ਅਸੀਂ ਹਨੇਰਾ ਢੋ ਰਹੇ ਹਾਂ। ਭਾਵੇਂ ਬੁੱਧੀ ਵਿਗਿਆਨ ਦੁਆਰਾ ਬਹੁਤ ਡਿਗਰੀਆਂ, ਡਿਪਲੋਮੇ ਪ੍ਰਾਪਤ ਕਰ ਲਏ ਹਨ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਗਿਆਨਤਾ ਦਾ ਹਨੇਰਾ ਸਾਡੇ ਵਿੱਚੋਂ ਦੂਰ ਨਹੀਂ ਹੋ ਰਿਹਾ। ਉਸ ਹਨੇਰੇ ਨੂੰ ਦੂਰ ਕਰਨ ਵਾਸਤੇ ਬ੍ਰਹਮ ਵਿਦਿਆ, ਅਧਿਆਤਮ ਦੀ ਵਿਦਿਆ ਪੜ੍ਹਨੀ ਵੀ ਪੈਂਦੀ ਹੈ, ਵਿਚਾਰਨੀ ਵੀ ਅਤੇ ਧਾਰਨ ਵੀ ਕਰਨੀ ਪੈਂਦੀ ਹੈ, ਨਾਮ ਅਭਿਆਸ ਵੀ। ਇਸ ਕਰਕੇ ਮਹਾਰਾਜ ਕਹਿੰਦੇ ਦਿਨ ਰਾਤ ਉਹ ਸ੍ਰੇਸ਼ਟ ਕਿਰਤ ਕਰੋ ਜਿਹਦੇ ਨਾਲ ਤੁਹਾਡਾ ਹਿਰਦਾ ਉੱਜਲ ਪਵਿੱਤਰ ਹੋ ਜਾਏ। ਇੱਕ ਦ੍ਰਿਸ਼ਟਾਂਤ ਦੇਵਾਂਗੇ, ਹੁਣ ਬਿਜਲੀ ਵੱਧ ਗਈ, ਚਲੇ ਜਾਏ ਤੇ ਤੁਸੀਂ ਮੋਮਬੱਤੀਆਂ ਦਾ ਸਹਾਰਾ ਲੈਂਦੇ ਹੋ, ਪਰ ਸਾਡੇ ਦੇਸ਼ ਵਿੱਚ ਆਮ ਗੈਸ ਲੈਂਪਾਂ ਦਾ ਸਹਾਰਾ ਕਈ ਵਾਰੀ ਅੱਜ ਵੀ ਲਿਆ ਜਾਂਦਾ। ਕੁਝ ਬੀਬੀਆਂ ਨੇ ਲਾਲਟਣਾਂ ਖਰੀਦੀਆਂ ਜਿਹੜੀਆਂ ਚਿਮਨੀ ਸਾਫ਼ ਕਰਦੀਆਂ ਰਹੀਆਂ, ਤੇਲ ਬਦਲਦੀਆਂ ਰਹੀਆਂ, ਬੱਤੀ ਦਾ ਫੁੱਲ ਕੱਟਦੀਆਂ ਰਹੀਆਂ, ਲਾਲਟਣਾਂ ਬੜਾ ਪ੍ਰਕਾਸ਼ ਦਿੰਦੀਆਂ ਰਹੀਆਂ। ਇੱਕ ਨੇ ਨਾ ਤਾਂ ਤੇਲ ਬਦਲਿਆ, ਨਾ ਬੱਤੀ ਫੁੱਲ ਕੱਟਿਆ, ਨਾ ਚਿਮਨੀ ਸਾਫ਼ ਕੀਤੀ, ਜਗਾਉਂਦੀ ਰੋਜ਼ ਰਹੀ, ਧੂੰਏ ਕਾਲੇ ਨਾਲ ਚਿਮਲੀ ਚਿਮਨੀ ਬਿਲਕੁਲ ਕਾਲੀ, ਬਾਹਰ ਪ੍ਰਕਾਸ਼ ਹੀ ਦਿਸਣਾ। ਉਹ ਗੁਆਂਢਣ ਕੋ ਆਈ, ਭੈਣ ਦੁਕਾਨਦਾਰ ਅੱਜ ਕੱਲ੍ਹ ਹੇਰਾ ਫੇਰੀ ਬੜੀ ਕਰਦੇ, ਮੈਨੂੰ ਤਾਂ ਲਾਲਟਣ ਇਹੋ ਜਿਹੀ ਫੜਾ ਸੀ, ਉਹਦਾ ਪ੍ਰਕਾਸ਼ ਇਹ ਨੂੰ ਦੋਕ ਦਿਨ ਰਿਹਾ, ਮੁੜ ਕੇ ਤਾਂ ਪਤਾ ਨੀ ਕਿੱਧਰ ਦੌੜ। ਤੇ ਆਪਾਂ ਉਹਨੂੰ ਅਲਾਮਾ ਦੇਈਏ, ਪੈਸੇ ਮੜਾਈਏ, ਉਹਦੇ ਮੱਥੇ ਲਾਲਟਣ ਮਾਰੀਏ, ਸਾਡੇ ਨਾਲ ਧੋਖਾ ਕਰ। ਉਹ ਕਹਿੰਦੇ ਲਾਲਟਣਾਂ ਤੇ ਕੋਈ ਫਰਮ ਵਿੱਚ ਬਣੀ ਆ, ਫਰਕ ਨਹੀਂ ਹੋ ਸਕਦਾ, ਪਹਿਲਾਂ ਛਾਣਬੀਣ ਕਰ ਲਈਏ, ਆਪਣੇ ਜਗਾਉਣ ਬੁਝਾਉਣ ਵਿੱਚ ਕੋਈ ਫਰਕ ਤਾਂ ਨਹੀਂ? ਸਾਡੀਆਂ ਲਾਲਟਣ ਸਾਰੀਆਂ ਸਹੀ ਆ, ਜਦ ਉਹਦੀ ਲਾਲਟਨ ਦੇਖੀ ਨਾ ਉਹਨੇ ਤੇਲ ਬਦਲਿਆ ਸੀ, ਨਾ ਬੱਤੀ ਦਾ ਫੁੱਲ ਕੱਟਿਆ ਸੀ, ਨਾ ਚਿਮਨੀ ਸਾਫ਼ ਕੀਤੀ ਜਿੱਦਣ ਦੀ ਜਗਾਉਂਦੀ ਸੀ, ਕਾਲੀ ਛਾਂ। ਹੁਣ ਕੀਤਾ ਆਪਣੇ ਸਾਹ ਕਲਾ ਚੱਕੀ ਤੇ ਚਿਮਨੀ ਕੱਢੀ, ਉਹਨੂੰ ਸਾਫ਼ ਕੀਤਾ ਬਿਲਕੁਲ, ਔਰ ਫੁੱਲ ਕੱਟਿਆ, ਤੇਲ ਬਦਲ ਕੇ ਪਾਇਆ, ਕਲਾ ਮਰੋੜੀ, ਅੱਗ ਲਾਈ, ਹੈਂ ਬੜਾ ਸੁੰਦਰ ਪ੍ਰਕਾਸ਼। ਕਹਿੰਦੇ ਹੁਣ ਪ੍ਰਕਾਸ਼ ਬੜਾ। ਕਹਿਣ ਲੱਗੇ ਦੁਕਾਨਦਾਰ ਦਾ ਕਸੂਰ ਨਹੀਂ, ਕਸੂਰ ਤੇਰਾ ਆਪਣਾ। ਸਾਡੀਆਂ ਅੰਤਿਸ਼ਕਰ ਦੀਆਂ ਚਿਮਨੀਆਂ ਬਕਾਰਾਂ ਦੇ ਧੂੰਏ ਨਾਲ ਬਿਲਕੁਲ ਮਲੀਨ ਕਾਲੀਆਂ ਹੋ ਚੁੱਕੀਆਂ। ਜਿਹਨੇ ਨੇ ਚਿਮਨੀਆਂ ਬਹੁਤੀਆਂ ਕਾਲੀਆਂ ਹੋ ਗਈਆਂ, ਉਹ ਕਈ ਵਾਰੀ ਕਹਿੰਦੇ ਰੱਬ ਰੂਬ ਕੋਈ ਨੀ, ਰੱਬ ਹੈ ਨਾ, ਰੱਬ ਤਾਂ ਤੇਰੇ ਜੰਮਣ ਤੋਂ ਪਹਿਲਾਂ ਵੀ ਸੀ, ਹੁਣ ਵੀ ਹੈ, ਤੇਰੇ ਮਰਨ ਤੋਂ ਬਾਅਦ ਵੀ ਰਹੇ। ਇਹ ਨੀ ਕਿ ਤੇਰੇ ਜੰਮਣਾ ਰੱਬ ਜੰਮ ਪਿਆ, ਤੇਰੇ ਮਰਨਾ ਰੱਬ ਮਰ ਜੂ। ਪਰ ਮੇਰਾ ਸਿਰ ਥਾਵਰੀ ਹੋਰ ਆਵੇ ਜਾਏ, ਇਹ ਤੇਰੇ ਆਪਣੇ ਅੰਤਿਸ਼ ਕਰਨ ਦਾ ਦੋਸ਼ ਹੈ, ਤੇਰੀ ਮਨ ਬੁੱਧੀ ਦੇ ਬਕਾਰਾਂ ਦਾ ਦੋਸ਼ ਹੈ। ਇੰਦਰੀਆਂ ਤੋਂ ਪੈਦਾ ਹੋਏ ਬਕਾਰ ਤੇਰੇ ਮਨ ਨੂੰ ਮੈਲਾ, ਬੁੱਧੀ ਨੂੰ ਮੈਲਾ ਕਰਕੇ ਇਤਨਾ ਗਲੀਜ ਮਲੀਨ ਬਣਾ ਦਿੰਦੇ ਹੈ। ਤੂੰ ਇੱਥੇ ਆ ਕੇ ਖੜ ਜਾਂਦਾ, ਨਾਸਤਕ ਬਣ ਜਾਂਦਾ ਕਿ ਰੱਬ ਹੈ ਨੇ, ਤੇਰੇ ਕਹਿਣ ਰੱਬ ਮਰੇਗਾ ਨੇ। ਕਈ ਵਾਰੀ ਹਾਸਾ ਇੱਕ ਰਾਜਾ ਕੋਈ ਹੋਇਆ ਮਿਸਰ, ਉਹ ਕਹਿੰਦਾ ਖੁਦਾ ਖੁਦਾ, ਕਹਿੰਦੇ ਦੀਦਾ ਤਾਂ ਹੈ, ਚਲੋ ਆਪਾਂ ਖੁਦਾ ਨਾਲ ਯੁੱਧ ਕਰੀਏ, ਖੁਦਾ ਨੂੰ ਮਾਰ ਦਈਏ, ਰੋਜ਼ ਲੋਕਾਂ ਦੇ ਗਲੋਂ ਲੈ ਜਾਏ। ਉਹਨਾਂ ਕਿਹਾ ਖੁਦਾ ਨਾਲ ਕਿਹੜੀ ਸਵਾਰੀ ਤੇ ਯੁੱਧ ਕੀਤਾ ਜਾਏ, ਜੇ ਊਠ ਤੇ ਚੜ੍ਹ ਕੇ ਯੁੱਧ ਕਰਾਂ ਇਹ ਵੀ ਬਹਾਦਰੀ ਨੀ ਕੰਮ ਮੰਨਣਾ, ਕੋਈ ਵੀ ਖੁਦਾ ਕੋਈ ਵੱਡਾ ਹੋਏਗਾ ਜੀ, ਤੇ ਊਠ ਤੇ ਚੜ੍ਹ ਕੇ ਉਹਨਾਂ ਯੁੱਧ ਕਰਨ ਲੱਗੇ, ਜੇ ਘੋੜੇ ਤੇ ਚੜ੍ਹ ਕੇ ਕਰੀਏ ਇਹ ਵੀ ਗੱਲ ਬਹੁਤੀ ਬਹਾਦਰਾਂ ਵਾਲੀ, ਹਾਥੀ ਤੇ ਚੜ੍ਹ ਕੇ ਯੁੱਧ ਕਰੀਏ ਵੀ ਬਹਾਦਰਾਂ ਵਾਲੀ, ਫਿਰ ਐਂ ਕਰਦੇ ਖੋਤੇ ਤੇ ਚੜ੍ਹ ਕੇ ਖੁਦਾ ਨਾਲ ਯੁੱਧ ਕਰ, ਜੇ ਮੋਰ ਨੂੰ ਮੂੰਹ ਯੁੱਧ ਕਰਕੇ ਕਰਾਂ ਤੇ ਮੰਨਣਾ ਕੋਈ ਕੋਈ ਖੁਦਾ ਬਹਾਦਰ, ਐਂ ਤੇ ਖੋਤੇ ਦੇ ਨਾ ਪੇਠਾ ਨੂੰ ਮੂੰਹ ਕਰਕੇ ਯੁੱਧ ਕੀਤਾ ਜਾਏ। ਉਹ ਜੀ ਰਾਜਾ ਜੰਗਲ ਵਿੱਚ ਲੈ ਜਾ ਕਰਕੇ ਨਾ ਆਕਾਸ਼ ਵੱਲ ਨੂੰ ਤੀਰ ਮਾਰੀ ਗਿਆ, ਬਹੁਤ ਤੀਰ ਮਾਰੀ, ਕਹਿੰਦਾ ਹੁਣ ਤਾਂ ਖੁਦਾ ਮਰ ਗਿਆ ਹੋਣਾ, ਕੋਈ ਆਵਾਜ਼ ਨਹੀਂ ਆਈ। ਤੇ ਖੁਦਾ ਵੀ ਬੜਾ ਬੇਅੰਤ ਹੈ, ਹੁਣ ਜਿਹੜੇ ਉਹ ਤੀਰ ਚਲਾਉਂਦਾ ਨਾ, ਇੱਕ ਦੋ ਤੀਰ ਖੂਨ ਨਾਲ ਲਿਬੜੇ ਹੋਏ ਆ, ਕਹਿੰਦਾ ਜਿਹੜੇ ਲਿਬੜੇ ਆਏ ਆ ਬਾਕੀ ਖੁਦਾ ਮਰ ਗਿਆ। ਬਹੁਤ ਹੱਸਿਆ ਵੀ ਮੈਂ ਖੁਦਾ ਮਾਰ, ਹੁਣ ਨਿਸੰਕ ਹੋ ਕੇ ਦੁਨੀਆਂ ਦਾ ਰਾਜ ਕਰਾਂਗਾ, ਗੁਰਸ਼ਰ ਲਈ ਅੜਾਵਾਂਗਾ, ਮੌਜਾਂ ਮਾਣਾਂਗਾ। ਜਿਹੜੇ ਆਉਣ ਲੱਗਾ ਆਕਾਸ਼ ਬਾਣੀ ਹੋਈ, ਉਹ ਭਲਿਆ ਮਾਨਸਾ ਖੁਦਾ ਨਹੀਂ ਮਰਿਆ, ਖੁਦਾ ਜੀਂਦਾ। ਇਹੋ ਜਿਹਾ ਪ੍ਰਸੰਗ ਪੜ੍ਹ ਕੇ ਬੰਦਾ ਹੱਸਦਾ ਕਿ ਇਹੋ ਜਿਹਾ ਬੁੱਧੂ ਤੇ ਮੂਰਖ ਲੋਕ ਦੁਨੀਆਂ ਦੇ ਹੋ ਚੁੱਕੇ, ਕੀ ਗੱਲਾਂ ਇਹ ਕਰਦੇ। ਮਹਾਰਾਜ ਕਹਿੰਦੇ ਜੇ ਖੁਦਾ ਨੂੰ ਦੇਖਣਾ ਚਾਹੁੰਦੇ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਨੂੰ ਦੇਖਣਾ ਚਾਹੁੰਦੇ, ਆਪਣਾ ਅੰਤਿਸ਼ਕਰਨ ਪਵਿੱਤਰ ਕਰੋ। ਤਨ ਦੀ ਪਵਿੱਤਰਤਾ ਪਾਣੀ ਸਾਬਣ ਨਾਲ, ਮਨ ਦੀ ਪਵਿੱਤਰਤਾ ਪ੍ਰੇਮ ਰੂਪੀ ਸਾਬਣ ਔਰ ਨਾਮ ਰੂਪੀ ਜਲ, ਸਾਧ ਸੰਗਤ ਰੂਪੀ ਘਾਟ ਹੈ, ਧਰਮ ਰੂਪੀ ਪਟੜਾ ਔਰ ਉਗਤੀਆਂ ਜੁਗਤੀਆਂ ਦੀਆਂ ਮੁਕੀਆਂ ਮਾਰ ਕੇ ਮਨ ਬੁੱਧੀ ਰੂਪੀ ਬਸਤਰ ਨੂੰ ਸਾਫ਼ ਕਰਨਾ ਹੈ। ਫਿਰ ਭਗਤੀ ਦੀ ਮੱਟੀ ਵਿੱਚ ਔਰ ਗੁਰੂ ਦੇ ਉਪਦੇਸ਼ ਦਾ ਜਲ ਪਾ ਕੇ, ਪ੍ਰੇਮ ਦਾ ਰੰਗ ਪਾ ਕੇ, ਗੁਰੂ ਰੂਪੀ ਲਲਾਰੀ ਤੋਂ ਇਸ ਬਸਤਰ ਨੂੰ ਰਗਾਉਣਾ ਹੈ। ਜਿਨ੍ਹਾਂ ਦੀ ਅਵਸਥਾ ਐਸੀ ਬਣ ਗਈ, ਇਹ ਲਾਲ ਰੰਗ ਜਿਸ ਕੋ ਲੱਗਾ, ਜਿਸ ਕਹਿ ਬਡ ਭਾਗਾ, ਮਹਿਲਾ ਕਦੇ ਨਾ ਹੋ ਗਈ ਨਾ ਲਾਗਾ ਦਾਗਾ। ਉਹਨਾਂ ਨੂੰ ਤਾਂ ਕੋਈ ਦਾਗ ਨਹੀਂ ਲੱਗਦਾ, ਬਾਕੀ ਸਾਰਾ ਸੰਸਾਰ ਤਾਂ ਦਾਗੀ ਹੋ ਜਾ ਰਿਹਾ। ਦਾਗ ਦੋਸ ਮੁਰ ਚੱਲਿਆ ਲਾਏ, ਡਰ ਗਏ ਬੈਸਣ ਨਾਹੀਂ ਜਾਏ, ਕਰਮ ਮਿਲੈ ਆਖਣ ਤੇਰਾ ਨਾਓ, ਜਿਤ ਲਗ ਤਰਨਾ ਹੋਰ ਨਾਹੀਂ ਪਾਓ, ਜੇ ਕੋ ਡੁੱਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾਤਾ। ਇਸ ਕਰਕੇ ਮਹਾਰਾਜ ਕਹਿੰਦੇ ਦਿਨ ਰਾਤ ਸ੍ਰੇਸ਼ਟ ਉੱਤਮ ਪਵਿੱਤਰ ਕਿਰਤ ਕਰੋ, ਜਿਹਦੇ ਨਾਲ ਤੁਹਾਡਾ ਮਨ ਸ਼ੁੱਧ ਰਹੇ, ਮਨ ਪਵਿੱਤਰ ਰਹੇ। ਜਿਹੜੀ ਕਿਰਤ ਕਰਦੇ ਹਾਂ ਮਨ ਅਪਵਿੱਤਰ ਹੋ ਜਾਏ, ਉਹ ਸਮਝੋ ਧਰਮ ਦੀ ਕਿਰਤ ਨਹੀਂ, ਅਧਰਮ ਦੀ ਕਿਰਤ ਹੋਵੇਗੀ। ਪਹਿਲੀ ਅਰਦਾਸੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਲਾਲੋ ਦਾ ਕੋਧਰੇ ਦਾ ਅੰਨ ਧਰਮ ਦੀ ਕਿਰਤ ਦਾ ਖਾਧਾ, ਮਾਲਕ ਭਾਗੋ ਵੱਲੋਂ ਨਿੰਦਾ ਵੀ ਵਰਜਿਆ ਗਿਆ, ਉੱਥੇ ਫਲੈਟਾਂ ਫਲੂਟਾਂ, ਹਾਂਜੀ ਫਲੈਟਾਂ ਛਿੜਕੀਆਂ ਹੋਣਗੀਆਂ, ਜਾਲੀਆਂ ਹੋਣਗੀਆਂ, ਬੜੀ ਸਫਾਈ ਹੋਵੇਗੀ, ਅਮੀਰ ਆਦਮੀ ਸੀ, ਹੈ, ਪੂੜੀਆਂ, ਕੜਾਹ, ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ, ਪਰ ਮਹਾਰਾਜ ਨੇ ਪ੍ਰਵਾਨ ਨਹੀਂ ਕੀਤੀਆਂ, ਕਿਉਂਕਿ ਬਗਾਨਾ ਖੂਨ ਨਿਚੋੜ ਕੇ ਇਹ ਬ੍ਰਹਮ ਭੋਜ ਦਾ ਨਾਂ ਦਿੰਦਾ ਸੀ। ਬ੍ਰਹਮ ਭੋਜ ਨਹੀਂ ਸੀ ਉਹ, ਲੋਕਾਂ ਦਾ ਹਰਾਮ ਦਾ ਪੈਸਾ ਇਕੱਠਾ ਕਰਕੇ ਲੋਕਾਂ ਵਿੱਚ ਸ਼ੋਹਰਤ ਲੈਣ ਵਾਸਤੇ ਅਜਿਹੇ ਕਰਮ ਕਰਦਾ ਸੀ। ਸਤਿਗੁਰੂ ਗਰੀਬ ਨਿਵਾਸ ਜੀ ਨੇ ਉਸ ਨੂੰ ਬ੍ਰਹਮ ਭੋਜ ਨਹੀਂ ਮੰਨਿਆ, ਬ੍ਰਹਮ ਭੋਜ ਮੰਨਿਆ ਲਾਲੋ ਦੇ ਕੋਧਰੇ ਦੇ ਆਣਿਆਂ। ਇਹ ਸਾਖੀ ਤੁਸੀਂ ਕਿੰਨੀ ਵਾਰੀ ਸੁਣੀ, ਕਿਰਤ ਦੀ ਵਡਿਆਈ ਪਹਿਲੀ ਅਰਦਾਸੀ ਚ ਧਰਮ ਦੀ ਕਿਰਤ ਨੂੰ ਹੀ ਮਹਾਰਾਜ ਨੇ ਮਹਾਨ ਦਰਸਾਇਆ, ਕਿਉਂਕਿ ਜੈਸਾ ਅੰਨ ਤੈਸਾ ਮਨ, ਜੈਸਾ ਪਾਣੀ ਤੈਸੀ ਬਾਣੀ, ਮਲਨ ਅੰਨ ਕਰ ਮਲਨ ਮਨ, ਸ਼ੁੱਧ ਅੰਨ ਕਰ ਸ਼ੁੱਧ, ਜਲਵਟ ਚਿੱਤ ਜਹਾਂ ਭਵੈ ਭਵਤ ਹਾ ਤਿਸ ਬੁੱਧ। ਜਿਵੇਂ ਪਾਣੀ ਦਾ ਆਪਣਾ ਕੋਈ ਰੰਗ ਰੂਪ ਨਹੀਂ, ਜਿਹੋ ਜਿਹਾ ਰੰਗ ਪਾ ਦਿਓ, ਜਿਹੋ ਜਿਹਾ ਭਾਂਡੇ ਚ ਪਾ ਦਿਓ, ਉਹੋ ਜਿਹਾ ਆਕਾਰ ਉਹੋ ਜਿਹਾ ਰੰਗ ਹੋ ਜਾਂਦਾ। ਪਾਣੀ ਦਾ ਆਕਾਰ ਵੀ ਕੋਈ ਨਹੀਂ, ਗਲਾਸ ਪਾ ਦਿਓ ਗਲਾਸ ਵਰਗਾ ਬਣ ਜਾਂਦਾ, ਜੱਗ ਚ ਪਾ ਦਿਓ ਜੱਗ ਵਰਗਾ ਬਣ ਜਾਂਦਾ, ਘੜੇ ਚ ਪਾ ਦਿਓ ਘੜੇ ਵਰਗਾ ਬਣ ਜਾਂਦਾ। ਆਕਾਰ ਵੀ ਕੋਈ ਨੀ, ਰੰਗ ਵੀ ਕੋਈ ਨੀ, ਜਿਹੋ ਜਿਹਾ ਰੰਗ ਪਾ ਦਿਓ ਵੈਸਾ ਰੰਗ ਬਣ ਜਾਂਦਾ। ਇਸ ਤਰ੍ਹਾਂ ਮਨ ਦਾ ਕੋਈ ਆਕਾਰ ਨਹੀਂ, ਕੀੜੀ ਵਿੱਚ ਕੀੜੀ ਜੈਸਾ, ਆਖੀ ਵਿੱਚ ਆਖੀ ਜੈਸਾ, ਮਨੁੱਖ ਵਿੱਚ ਮਨੁੱਖ ਜੈਸਾ, ਇਹਦਾ ਆਪਣਾ ਰੂਪ ਵੀ ਕੋਈ ਨਹੀਂ ਹੈ। ਜਿਹੋ ਜਿਹੀ ਚੀਜ਼ ਨਾਲ ਮਿਲਦਾ ਉਹ ਜਿਹਾ ਬਣਦਾ, ਕੰਜਰਾਂ ਕੋਲ ਬਹਿ ਕੇ ਕੰਜਰ, ਚੋਰਾਂ ਕੋਲ ਬਹਿ ਕੇ ਚੋਰ, ਗੁੰਡਿਆਂ ਕੋਲ ਬਹਿ ਕੇ ਗੁੰਡਾ, ਲੁੱਚਿਆਂ ਕੋਲ ਬਹਿ ਕੇ ਲੁੱਚਾ, ਬਦਮਾਸ਼ਾਂ ਕੋਲ ਬਦਮਾਸ਼, ਡਾਕੂਆਂ ਕੋਲ ਬਹਿ ਕੇ ਡਾਕੂ, ਕਾਤਲਾਂ ਕੋਲ ਬਹਿ ਕੇ ਕਾਤਲ, ਫੀਮੀਆਂ ਭੰਗੀਆਂ, ਪੋਸਤੀਆਂ ਔਰ ਡਡਈਆਂ, ਸ਼ਰਾਬੀਆਂ, ਕਬਾਬੀਆਂ, ਨਸ਼ਈਆਂ ਵਿੱਚ ਬਹਿ ਕੇ ਉਹੋ ਜਿਹਾ ਬਣ ਜਾਂਦਾ ਹੈ। ਸਾਰਾ ਸੰਤਾਂ ਕੋਲ ਬੈਠੇ ਤੇ ਸਾਰਾ ਸੰਤ ਬਣ ਜਾਂਦਾ ਹੈ। ਮਨ ਦਾ ਆਪਣਾ ਕੋਈ ਰੂਪ ਨਹੀਂ, ਕੋਈ ਆਕਾਰ ਨਹੀਂ, ਜਿਸ ਚੀਜ਼ ਨਾਲ ਮਿਲਦਾ ਉਹੋ ਜਿਹਾ ਬਣ ਜਾਂਦਾ। ਇਸ ਕਰਕੇ ਅੰਨ ਤੋਂ ਹੀ ਉਤਪਤੀ ਕਹੀ ਹੈ। ਮਲਨ ਅੰਨ ਕਰ ਮਲਨ, ਮਲੀਨ ਅੰਨ ਕਰਕੇ ਮਨ ਮਲੀਨ ਹੋ ਜਾਂਦਾ। ਸ਼ੁੱਧ ਅੰਨ ਕਰ ਸ਼ੁੱਧ, ਸ਼ੁੱਧ ਅੰਨ ਨਾਲ ਮਨ ਸ਼ੁੱਧ ਹੁੰਦਾ। ਸ਼ੁੱਧ ਅੰਨ ਕਰ ਸ਼ੁੱਧ, ਜਲਵਤ ਜਿਵੇਂ ਜਲ ਜਿਹੋ ਜਿਹਾ ਆਕਾਰ ਨੂੰ ਧਾਰਦਾ ਵੈਸਾ ਆਕਾਰ ਬਣ ਭਗਵਤ ਹੱਥ ਬੁੱਧ, ਉਸ ਤਰ੍ਹਾਂ ਬੰਦੇ ਦੀ ਬੁੱਧੀ। ਕਿਉਂਕਿ ਅੰਨ ਦੇ ਸਥੂਲ ਭਾਵ ਨੂੰ ਸਥੂਲ ਸਰੀਰ ਔਰ ਹਾਂਜੀ ਜਿਹੜੀ ਭੂਤਾਂ ਦੀ ਸਤੋ ਅੰਸ਼ ਹੈ ਉਹ ਤੋਂ ਅੰਤਿਸ਼ਕਰਨ, ਰਜੋ ਤੋਂ ਇੰਦਰੀਆਂ, ਤਮੋ ਤੋਂ ਬਕਾਰ ਪੈਦਾ ਹੋ ਜਾਂਦੇ ਹਨ। ਇਸ ਕਰਕੇ ਸਾਧ ਸੰਗਤ ਜੀ ਇਹ ਜਿਹੜਾ ਮਨ ਹੈ ਇਸ ਨੂੰ ਸ਼ੁੱਧ ਰੱਖਣ ਦਾ ਸਾਧਨ ਸ਼ੁੱਧ ਅੰਨ, ਧਰਮ ਦੀ ਕਿਰਤ ਦਾ। ਭੀਸ਼ ਪਤਾਮਾ ਜੀ ਜਦੋਂ ਬਾਣਾ ਦੀ ਸੇਜਾ ਤੇ ਕੁਰੂਕਸ਼ੇਤਰ ਦੇ ਮੈਦਾਨ ਵਿੱਚ ਪਏ ਸਨ, ਕ੍ਰਿਸ਼ਨ ਜੀ ਪਾਂਡਵਾਂ ਨੂੰ ਲੈ ਕਰ ਇਹਨਾਂ ਕੋਲ ਸਿਕਸ਼ਾ ਲਾਉਣ ਵਾਸਤੇ ਆਏ। ਇਸ ਬਜ਼ੁਰਗ ਦਾ ਬੜਾ ਭਾਰੀ ਤਜਰਬਾ, ਕੋਈ ਸਿੱਖਿਆ ਅੰਤਮ ਸਮੇਂ ਤੋਂ ਲੈ ਲੈਣੀ ਚਾਹੀਦੀ। ਉਹ ਸਿਕਸ਼ਾ ਦੇ ਰਹੇ। ਦ੍ਰੋਪਦੀ ਨੇ ਕਿਹਾ ਹੇ ਪਤਾਮਾ ਜੀ, ਦਾਦਾ ਜੀ, ਹੁਣ ਆਪ ਬੜੀ ਭਾਰੀ ਸਿਕਸ਼ਾ ਦੇ ਰਹੇ ਹੋ। ਜਦੋਂ ਸਭਾ ਵਿੱਚ ਮੈਨੂੰ ਅਲਖ ਨੰਗਿਆਂ ਕੀਤਾ ਜਾ ਰਿਹਾ ਸੀ ਉਦੋਂ ਆਪ ਸਭ ਕੁਝ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ, ਤੁਸੀਂ ਹਾਂ ਦਾ ਨਾਰਾ ਬਣਾ ਮਾਰਿਆ। ਕਹਿਣ ਲੱਗੇ ਪੁੱਤਰੀ ਤੇਰੀ ਗੱਲ ਸਹੀ ਹੈ, ਮੈਂ ਦੁਰਯੋਧਨ ਦਾ ਮਲੀਨ ਅੰਨ ਖਾਂਦਾ ਰਿਹਾ ਜਿਹਦੇ ਨਾਲ ਮੇਰੀ ਬੁੱਧੀ ਤੇ ਅਸਰ ਪਿਆ ਸੀ, ਹੈਂ, ਮੈਂ ਬੋਲੇ ਨਹੀਂ ਸਕਿਆ। ਹੁਣ ਅਰਜਨ ਦੇ ਬਾਣਾ ਨਾਲ ਉਹ ਗੰਦਾ ਖੂਨ ਨਿਕਲ ਗਿਆ ਤਾਂ ਮੇਰੀ ਬੁੱਧ ਉਜਲ ਹੋਈ। ਬਾਲ ਬ੍ਰਹਮਚਾਰੀ ਸੀ, ਸਾਰੇ ਸ਼ਾਸਤਰਾਂ ਦਾ ਬੇਟਾ, ਸਾਰੇ ਹਥਿਆਰਾਂ ਦਾ ਜਾਣੂ। ਮਹਾਭਾਰਤ ਦਾ 18 ਦਿਨ ਜੰਗ ਹੋਇਆ, 12 ਦਿਨ ਇੱਕ ਫਰੰਟ ਤੇ ਲੜਿਆ ਐਡਾ ਵੱਡਾ ਜਰਨੈਲ। ਕ੍ਰਿਸ਼ਨ ਨੇ ਪ੍ਰਤੱਗਿਆ ਕੀਤੀ ਮੈਂ ਹਥਿਆਰ ਨਹੀਂ ਫੜਾਂਗਾ, ਉਹਨੂੰ ਪ੍ਰਤੱਗਿਆ ਕੀਤੀ ਸੂਰਜ ਛਿਪਣ ਤੋਂ ਪਹਿਲਾਂ ਫੜਾਵਾਂਗਾ, ਤੇ ਕ੍ਰਿਸ਼ਨ ਜੀ ਨੂੰ ਰਾਤ ਦਾ ਪਹੀਆ ਚੱਕ ਕੇ ਮੂਹਰੇ ਜਾਣਾ ਪਿਆ ਸੀ। ਜੇ ਅੰਨ ਦਾ ਪ੍ਰਭਾਵ ਇਹੋ ਜਿਹੇ ਪਵਿੱਤਰ ਵਿਅਕਤੀ ਤੇ ਪੈ ਸਕਦਾ ਤੇ ਅਸੀਂ ਵਿਚਾਰ ਕਰ ਲਿਆ, ਕੋਈ ਮੱਛੀਆਂ ਖਾ ਰਿਹਾ, ਕੋਈ ਸਾਧ ਸੰਗਤ ਜੀ ਕੁੱਕੜ ਮੁਰਗੇ ਬੱਕਰੇ ਸ਼ੱਕਰੇ ਹੋਰ ਕਈ ਤਰ੍ਹਾਂ ਦੇ ਜਾਨਵਰ ਖਾਂਦੇ, ਪਸ਼ੂ ਜਿਹੜੇ ਮੈਲ ਖਾਂਦੇ, ਸੂਰ ਆਦਿਕ ਮੱਛੀ ਮਰਿਆ ਬੰਦਾ ਖਾ ਜਾਂਦੀ ਹੈ, ਇਹੋ ਜਿਹੀਆਂ ਭੈੜੀਆਂ ਚੀਜ਼ਾਂ ਖਾਣੇ ਵਾਲੇ ਦਾ ਮਨ ਕਿਵੇਂ ਪਵਿੱਤਰ ਹੋ ਸਕਦਾ? ਜੇ ਰੱਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰੱਤ ਪੀਵੈ ਮਾਨਸਾ ਤਿੰਨ ਕੋ ਨਿਰਮਲ ਚੀਤ, ਕਬੀਰ ਖੂਬ ਖਾਣਾ ਖੀਚਰੀ ਜਾਮ ਹੈ ਅੰਮ੍ਰਿਤ ਲੋਨ, ਹੇਰਾ ਰੋਟੀ ਕਾਰਨ ਗਲਾ ਲਟਾਵੇ ਕੌਣ। ਸੋ ਇਸ ਕਰਕੇ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਇਸ ਦੇਸ਼ ਵਿੱਚ ਇੱਕ ਦ੍ਰਿਸ਼ਟਾਂਤ, ਜਿਵੇਂ ਇੱਕ ਬੰਦੇ ਨੂੰ ਮਾਸ ਖਾਣ ਦਾ ਬੜਾ ਚਸਕਾ ਸੀ। ਉਹ ਮਾਸ ਲੈ ਆਇਆ, ਘਰ ਵਾਲੀ ਨੂੰ ਕਹਿਣ ਲੱਗਾ ਬਣਾ ਦੇ, ਉਹਨੂੰ ਕਿਹਾ ਇੱਥੇ ਰੱਖ ਦੇ। ਇੰਨੇ ਨੂੰ ਇੱਕ ਕੁੱਤਾ ਆਇਆ, ਉਹ ਮਾਸ ਚੁੱਕ ਕੇ ਦੌੜ ਗਿਆ, ਉਹ ਸੌਂ ਗਿਆ। ਇਹਨ ਕਿਹਾ ਹੁਣ ਮਾਸ ਨਾ ਬਣਾਇਆ ਤਿੰਨੇ ਨੂੰ ਘੂਰੇਗਾ, ਇੱਕ ਛੋਟਾ ਜਿਹਾ ਕਤੂਰਾ ਡੰਡਾ ਮਾਰਿਆ ਤੇ ਕਤੂਰਾ ਮਾਰ ਲਿਆ, ਉਹਦੇ ਚੋਂ ਜਿੰਨਾ ਲੋੜ ਸੀ ਮਾਸ ਕੱਢ ਲਿਆ। ਹੁਣ ਇਹਦਾ ਲੜਕਾ ਦੇਖ ਰਿਹਾ, ਉਸਨੇ ਉਹ ਕਤੂਰੇ ਦਾ ਮਾਸ ਬਣਾਇਆ। ਉਹ ਪੁੱਤ ਹੁਣ ਕਹਿੰਦਾ ਕਿਆ ਕਰੀਏ, ਕਿਆ ਕਹੂੰ ਕਿਛ ਕਹੀ ਨਾ ਜਾਏ, ਕਿਆ ਕਹਾਂ ਕੁਝ ਕਿਹਾ ਹੀ ਨਹੀਂ ਜਾਂਦਾ, ਪਰ ਕਹੇ ਬਿਨਾਂ ਰਿਹਾ ਬਣਾ ਜਾਏ। ਕਹਿੰਦਾ ਕਹੇ ਤੋਂ ਬਿਨਾਂ ਰਿਹਾ ਵੀ ਨਹੀਂ ਜਾ ਸਕਦਾ, ਸਾਚ ਕਹੂੰ ਮਾਂ ਮਾਰੀ ਜਾਏ, ਝੂਠ ਕਹੂੰ ਪਿਓ ਕੁੱਤਾ ਖਾਏ। ਜਿਹਦਾ ਸੱਚ ਕਿਹਾ ਕੁੱਤੇ ਦਾ ਮਾਸ, ਇਹਦੇ ਮਾਂ ਦੇ ਕੁੱਟ ਪੈਣੀ। ਜੇ ਝੂਠ ਬੋਲਦਾ ਦੇ ਪਿਓ ਨੇ ਕੁੱਤਾ ਖਾ ਲੈਣਾ, ਮੈਂ ਤਾਂ ਵਿਚਾਲੇ ਫਸਿਆ। ਹੁਣ ਚੀਨੇ ਜਿਹੜੇ ਤੇ ਕੁੱਤੇ ਬਿੱਲੇ ਕੁਝ ਵੀ ਨਹੀਂ ਛੱਡਦੇ, ਗੱਜ ਕੇ ਬੋਲੋ, ਜਿਹੜੇ ਜਿਹੜੇ ਜਾਨਵਰ ਦਾ ਮਾਸ ਖਾਂਦਾ, ਹੁਣ ਇਹ ਤਾਂ ਮੰਨਣਾ ਕੋਈ ਪਾਪ ਕਰਮ ਕੀਤੇ, ਮਨੁੱਖ ਦੇ ਪੁੰਨ ਉਹਨਾਂ ਨੂੰ ਅੱਧ ਪਿਆ, ਫਿਰ ਤੁਹਾਡੇ ਕਰਮਾਂ ਦਾ ਬਟਵਾਰਾ ਹੋਇਆ, ਉਹਨਾਂ ਦੇ ਪਾਪ ਤੁਹਾਨੂੰ ਲੱਗਣਗੇ, ਉਹਨਾਂ ਦੇ ਪੁੰਨ ਉਹਨਾਂ ਜੂਨਾਂ ਨੂੰ ਲੱਗਣਗੇ, ਉਹ ਤੁਹਾਡੇ ਪੁੰਨ ਲੈ ਕੇ ਮਨੁੱਖ ਜਨਮ ਵਿੱਚ ਪਲਟ ਜਾਣਗੇ, ਤੁਸੀਂ ਉਹਨਾਂ ਦੇ ਪਾਪ ਲੈ ਕੇ ਕੁੱਤਿਆਂ ਬਿੱਲਿਆਂ ਦੀ ਜੂਨ ਵਿੱਚ ਚਲੇ ਜਾਓਗੇ। ਤੁਹਾਡੀ ਮਰਜ਼ੀ, ਖਾਣਾ ਖਾਓ, ਛੱਡਣਾ ਛੱਡੋ, ਗੱਲ ਤੁਹਾਨੂੰ ਦੱਸ ਦਿੱਤੀ ਹੈ, ਆਣ ਦਿਨ ਸੋ ਕ੍ਰਿਤ ਕਰੀਏ। ਕਈ ਕਹਿੰਦੇ ਸ਼ਰਾਬ ਕੀ ਮਾੜੀ, ਕਿੱਕਰ ਦਾ ਸਾਕਿਆ ਗੋੜਿਆ ਪਾਣੀ, ਪਾਣੀ ਇਕੱਲਾ ਮਾੜਾ ਨਹੀਂ, ਕਿੱਕਰ ਦੀ ਦਾਤਣ ਮਾੜੀ ਨਹੀਂ, ਸੱਕ ਮਾੜਾ ਨਹੀਂ, ਗੁੜ ਮਾੜਾ ਨਹੀਂ। ਜਦੋਂ ਕਿਸੇ ਚੀਜ਼ ਦਾ ਰਿਐਕਸ਼ਨ ਹੋ ਜਾਏ ਉਦੋਂ ਮਾੜੀ ਹੁੰਦੀ ਹੈ। ਘਿਓ ਤੇ ਸ਼ਹਿਦ ਬੜੇ ਪਵਿੱਤਰ ਹੈ, ਪਰ ਆਯੁਰਵੇਦ ਨੇ ਇਹ ਗੱਲ ਮੰਨੀ ਹੈ, ਘਿਓ ਤੇ ਸ਼ਹਿਦ ਦੋਨੋਂ ਇੱਕੋ ਜਿਹਾ ਰਲਾ ਦਿੱਤੇ ਜਾਣ ਜ਼ਹਿਰ ਬਣ ਜਾਂਦੇ ਆ, ਜ਼ਹਿਰ ਬਣ ਜਾਂਦੇ। ਇਸੇ ਤਰ੍ਹਾਂ ਕਿੱਕਰ ਦਾ ਸਾਕ, ਗੁੜ, ਪਾਣੀ ਤਿੰਨੇ ਜੁਦੇ ਜੁਦੇ ਮਾੜੇ ਨੇ, ਜਦੋਂ ਇਕੱਠੇ ਕਰਕੇ ਅਗਨੀ ਦੇ ਸੰਯੋਗ ਦੁਆਰਾ ਮੱਟੀ ਵਿੱਚ ਇਹਨਾਂ ਦਾ ਅਰਕ ਕੱਢਿਆ ਜਾਂਦਾ, ਇਹਨਾਂ ਵਿੱਚ ਇੱਕ ਇਹੋ ਜਿਹਾ ਦੋਸ਼ ਪੈਦਾ ਹੋ ਜਾਂਦਾ ਜਿਹੜਾ ਬੰਦੇ ਦੀ ਬੁੱਧੀ ਨੂੰ ਭ੍ਰਿਸ਼ਟ ਕਰਕੇ ਉਹ ਕਰਤੱਵ ਕਰਾ ਦਿੰਦਾ ਜਿਹੜਾ ਨਾ ਕਰਨੇ ਯੋਗ ਹੋਵੇ। ਦਸਮ ਗ੍ਰੰਥ ਵਿੱਚ ਮੈਗਲ ਖਾਂ ਪਠਾਨ ਦੀ ਇੱਕ ਕਹਾਣੀ ਲਿਖੀ ਗਈ। ਮੈਗਲ ਖਾਂ ਪਠਾਨ ਇਹ ਧਰਮ ਪੱਤਰੀ ਜਾਣ ਕੇ ਕੁੜੀ ਦੀ ਸੇਜ ਤੇ ਚਲੇ ਗਿਆ, ਬਥੇਰਾ ਰੌਲਾ ਰੱਪਾ ਪਾਇਆ, ਪਰ ਇਸਨੇ ਉਹਦੀ ਇੱਜ਼ਤ ਲੁੱਟੀ। ਇਹ ਕਹਾਣੀ ਦਸਮ ਗ੍ਰੰਥ ਦਸਮ ਪਾਤਸ਼ਾਹ ਨੇ ਲਿਖੀ ਵੀ ਸ਼ਰਾਬ ਦਾ ਕੀ ਦੋਸ਼। ਉੱਥੇ ਲਿਖਿਆ ਮਹਾਰਾਜ ਨੇ ਕਲਮਨਾ, ਇੱਕ ਧਰਮ, ਇੱਕ ਤਾਂ ਨੌਜਵਾਨ ਹੋਵੇ, ਦੂਜੇ ਮਦੀ ਸ਼ਰਾਬੀ ਹੋਵੇ, ਤੀਜਾ ਧਨ ਤੁਹਾਨੂੰ ਘਰ ਚ ਮਾਇਆ ਚੁੱਲੀ ਹੋਵੇ, ਰੋਕਣ ਟੋਕਣ ਵਾਲਾ ਕੋਈ ਨਾ ਹੋਵੇ, ਤਾਂ ਕਿ ਗੱਤ ਕਿਆ ਜਾਣੀ ਬੱਚੇ ਬਚਾਵੇ ਰਾਮ। ਉਹਦੀ ਗਤੀ ਨੂੰ ਕੌਣ ਜਾਣੇ ਹਾਲਤ ਨੂੰ, ਰੱਬ ਵਿਚਾਲਿਆ ਵਿਚਾਲਿਆ ਨੇ ਤਾਂ ਕਦੇ ਵੀ ਪਾਪ ਕਰਨ ਤੋਂ ਨਹੀਂ ਬਚ ਸਕਦਾ। ਇੱਕ ਰਾਜੇ ਨੇ ਕਿਲਾ ਬਣਾਇਆ, ਚਾਰ ਦਰਵਾਜ਼ੇ, ਇੱਕ ਵਿੱਚ ਮਾਸ, ਇੱਕ ਸ਼ਰਾਬ, ਇੱਕ ਚ ਬੇਸਵਾ, ਇੱਕ ਚ ਜੂਆ। ਕਹਿੰਦਾ ਜਿਹੜਾ ਇਹਨਾਂ ਚੌਹਾਂ ਚੀਜ਼ਾਂ ਤੋਂ ਬਚ ਕੇ ਆ ਜਾ ਉਹਨੂੰ ਰਾਜ ਗੱਦੀ ਦਿਆਂ। ਬੜੇ ਯਤਨ ਕੀਤੇ, ਕੋਈ ਸ਼ਰਾਬ, ਕੋਈ ਜੂਏ, ਕੋਈ ਇਸਤਰੀ, ਕੋਈ ਮਾਸ, ਇੱਕ ਇੱਕ ਫਸ ਗਿਆ। ਇੱਕ ਨੇ ਯਤਨ ਕੀਤਾ ਕਿ ਮਾਸ ਜਿਹੜਾ ਜੀਵਨ ਹਿੰਸਾ, ਪਰਾਈ ਇਸਤਰੀ ਦੀ ਕਸੰਗਤ ਵੀ ਮਾੜੀ, ਜੂਏ ਨਾਲ ਵੀ ਧੰਦਾ ਨਾਸ਼ ਹੁੰਦਾ, ਸ਼ਰਾਬ ਕੀ ਹੈ, ਪਾਣੀ ਹੈ, ਕਿੱਕਰ ਦਾ ਸਾਕ ਹੈ, ਗੁੜ ਹੈ, ਇਹਨਾਂ ਦੇਸਾਂ ਚ ਕੁਝ ਹੋਰ ਪਾਉਂਦੇ ਹੋਣਗੇ, ਜਿਉਂ ਜੂ ਪਾ ਲੈਂਦੇ, ਕਿਆ ਹੈ ਪੀ ਲਈ। ਪਰ ਮਹਾਰਾਜ ਕਹਿੰਦੇ ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੇ ਵਿਚਾਏ, ਆਪਣਾ ਪਰਾ ਨਾ ਪਛਾਣੀ, ਖਸਮੋਂ ਧੱਕੇ ਖਾਏ, ਐਸਾ ਮਤ ਮੂਲ ਨਾ ਪੀਤੇ ਜੇਕਾ ਪਾਰ ਵਿਖਾਏ। ਜਿਹੜੇ ਸ਼ਰਾਬ ਪੀ ਲਏ ਅੰਦਰ ਖੋ ਪਈ, ਹੁਣ ਸ਼ਰਾਬੀ ਆ ਜਿਵੇਂ ਰੋਟੀਆਂ ਲੇੜੀ ਜਾਂਦਾ ਨਾ। ਕਹਿੰਦਾ ਮਾਸ ਵੀ ਬੰਦਿਆਂ ਲਈ ਬਣਿਆ, ਇਹਦੇ ਚ ਕੀ ਹੈ। ਜਿਹੜੇ ਭੈਣ ਭਰਾ ਇਕੱਠੇ ਹੋ ਗਏ, ਫਿਰ ਕੰਮ ਦਾ ਜ਼ੋਰ ਪਿਆ, ਕਹਿਣ ਲੱਗਾ ਲੈ ਇਸਤਰੀ ਤਾਂ ਬੰਦੇ ਵਾਸਤੇ ਬਣੀ, ਉਧਰ ਵੀ ਮੂੰਹ ਕਾਲਾ ਕਰਿਆ। ਕਹਿੰਦਾ ਕੱਲ ਨੂੰ ਫੇਰ ਬੇਸਵਾ ਤੇ ਜਾਣਾ, ਪੈਸੇ ਦੇਣੇ ਪੈਣੇ, ਜੂਆ ਖੇਲ ਲਈਏ, ਹੈਂ ਘਰ ਦੀ ਕਮਾਈ ਨਾਲ ਤਾਂ ਬੇਸਵਾ ਦੁਆਰੇ ਜਾਣਾ ਬੜਾ ਔਖਾ, ਇਧਰ ਨੂੰ ਖੁੱਲਾ ਗੱਫਾ ਮਿਲ ਜਾਏ। ਇੱਕ ਸ਼ਰਾਬ ਨੇ ਤਿੰਨੇ ਐਬ ਕਰਾ ਦਿੱਤਾ, ਸ਼ਰਮੇ ਨੇ ਸ਼ਰਾਰਤ, ਆਦਮੇ ਨੇ ਪਾਣੀ, ਸ਼ਰਾਰਤ ਦਾ ਪਾਣੀ ਇਹ ਆਖਰੀ ਅਰਥ। ਕੋਈ ਬ੍ਰਹਮ ਗਿਆਨੀ ਮਹਾਤਮਾ ਹੋਵੇ ਪੂਰਨ, ਉਹ ਜਾਵੇ, ਕੋਈ ਦੱਸੇ ਨਾ ਭਲੇਖੇ ਨਾ, ਉਹਦੇ ਚੋਲੇ ਨੂੰ ਸ਼ਰਾਬ ਦਾ ਇੱਕ ਤੁੰਬਾ ਲਾ ਦਿੱਤਾ ਜਾਏ, ਸਿਰਫ ਇੱਕ ਤੁੰਬਾ। ਜਦੋਂ ਬਾਜ਼ਾਰ ਚ ਲੰਘੇਗਾ, مشک آئے گا سارے کہیں گے ساج نہیں لچا جا رہا. ان پتا بھی ہے نہیں چوڑے نہ کہنے پلیکھے نے شراب کا کنبا لا کر وہ مشک تو ایڈے وڈے گیان وانو لوگ لچا جان لگ جڑے بوتلوں دیا بوتلوں اندر ڈپی جاندے انہوں نے سرٹیفکیٹ کیا ملے گا انہوں سرٹیفکیٹ پرمان پتر کیا ملے گا اس گل کی تسی خود وچار کرنی جے پیندے پیسہ تو آڈا برباد صحت تہاڈی کالا تہاڈے گھر ہاں جی ساڈا کی بگڑا پر تہاڈے تے گربانی دیا کر دی گربانی کی دیا نو اسی گاہاں دس رہے ہیں تو گربانی تو انواع کہہ رہے گرو گرانتھ صاحب کی بانی تہاڈے تے رحم کر رہی ہے بچ جاؤ بچ بیبیو بھنو تھی تو سن لو کسی کا سہرا شراب چڑھ جاؤ کسی کا جوائی چڑھ جاؤ کسی کا برا چڑھ جاؤ کسی کا پوت چڑھ جاؤ سوہی ہو جاؤ گی تو تھی بھی کتھا پسند نہیں کرتی گج کے بولو ستنام تھی جا رہے تو ہونا تھی ستسنگ ہر جل روز آ جانا ایسا نہ کرا روز ایک گل بار بار کہنا چنگا نہیں لگتا کتھا بھی تو کتھا کی گل ہی ہوگی نام بانی کی گل ہوگی اوگن چڑھاؤ کی گل ہوے بانی کی گل ہوے بانی کی گل ہوے نام ابھیاس کی ہوے کیوں تھی سانو موقع دینا ادھر ادھر جان کا جی تھی سنگت کا ماحول صحیح رکھو پھر کہنے کی کوئی لوڑ نہیں. سو اس کر کے گرمخ پیار ایک تمبے نال لے لو اس کہو جا بچن ملے یہ چیزیں چھڑ دو کھانا صحیح کرو آہار شدو ست وشودا تروا سنتا جس کا آہار شوج ہے وہ انتش کرن شوج ہے جہاں انتش کرن شوج وہ من شدھ ہے جہاں من شوج کی بدھی شدھ ہے جی بدھی شدھ ہے اس کو پرماتما کے ملن کا گیان پراپت ہوتا رہو وشرام دے کر سنت کا مارگ دھرم کی پوڑی سنتان کا مارگ راستہ کی ہے شرابیاں کا راستہ کی ہے ہوں کام تو آئے تو ٹھیکے وال تر جواری کدھر جان گے تھیٹر پباں کلباں والے کدھر جان گے وہ گردوارے تھوڑی آؤ گے پر سنتان کا بھی مارگ کوئی راستہ ہے ہر بندے کا آپ اپنا راستہ ہے چور چوراں کے راستے جانا جار جاراں کے راستے جانا ڈاکو ڈاکو کے راستے جانا املی املیاں راستے جانا کوکرمی کوکرمیا کے راستے دھرمی دھرمیا کے راستے جانا سنت کا راستہ کی راجنیتک اپنے راستے کے چلتے سماجک ویوہارک لوگ آپ اپنے ودوانا کا اپنا راستہ مورکھان کا اپنا پشوا کے اپنے راہ جانوروں کے اپنے راہ جہاز والے نے بھی اتنے جو راہ بنایا سمندر والے بھی راستے ہے نہیں تو روز ٹکرا ہوں رہے سنتان کا راستہ کی ہے سنت کا مارگ دھرم کی پوڑی سنتان کا راستہ ہے دھرم کی پوڑی تے چڑھنا اور دھرم کے راستے تے چلن کا اپدیش دینا کو بڑ بھاگی پائے کو بڑے بھاگاں والا اس راستے تے چلن والی مت نو پراپت کرتا ہے. بہتی دنیا ادھرم والے راستے ہی ترے جا رہی کئی بار ادھرم دھرم جان کے کری جا رہے ہوں ادھرم دھاریا کہندا سی کہ اپنے گاں تے سور دا ماس رلا کے کھا لو کوئی پاپ نہیں کہاؤں دھرمی سی پر کاما دھرم دے بردا سی کوٹ جنم کے کل لکھنا سے کروڑا جنم کے کل نیچے کر کے بک بکیا وقت پاپ ناش ہو جاندے ہاں کل وک پاپ کہڑا جی چار پاپ گنے برہمن کیلی کات انجکا انچاری کا تان پٹک پٹکا کوڑ ودیا سدا سدا ابمان برہم ودوان برہم ویکتی مار دینا بڑا پاپ سو چ سپاہی دس ہزار چوں ودواں اور ایک لاکھ چوں دانی ایک کروڑ چوں برہم گیانی پیدا ہونا ودوان دا مارنا بڑا پاپ ہے ان کے سکشا دینی ہوں دروپتی دے پانچ پتر اشوستھانا اشوستھاما نے پانڈو جان کے مار دیتے ستے ہوئے یہ گرفتار کر کے دروپتی دے سامنے پیش کیتا کہ جو سزا تہیں دیتی جائے گی وہ کہنا لگی ہوں پتر تا مارے گا مڑنے نے یہ بڑا ودوان آدمی ہے جن مار دتا یہو جہاں ودوان نہیں لگنا یہ منہ سر من اتوں پھر یہاں منہ سر سر من کی بماری پی ਗਾਂ ਤੁਰਿਓ ਹੁਣ ਬਹੁਤ ਦੂਰ ਤੱਕ ਫੈਲ ਗਈ, ਹੁਣ ਤੁਹਾਡੇ ਸਿੱਖਾਂ ਚ ਵੀ ਬਹੁਤ ਫੈਲ ਗਈ। ਇਹ ਨੀ ਕਿ ਮੂੰਹ ਸਿਰ ਮੁੰਨਣਾ ਹਿੰਦੂ ਮੁਸਲਮਾਨ ਦਾ ਧਰਮ ਹੈ, ਹਿੰਦੂ ਨੂੰ ਕਿਤੇ ਮੂੰਹ ਸਿਰ ਮੰਨਣ ਦੀ ਆਗਿਆ ਨੀ, ਮੁਸਲਮਾਨ ਨੂੰ ਕਿਤੇ ਮੂੰਹ ਸਿਰ ਮੰਨਣ ਦੀ ਆਗਿਆ ਨੀ, ਸਿੱਖ ਨੂੰ ਕਿਤੇ ਨੀ। ਸਾਰੀ ਮਨੁੱਖਤਾ ਦਾ ਧਰਮ ਇੱਕੋ ਹੀ ਹੈ। ਗੱਜ ਕੇ ਬੋਲੋ, ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਨ। ਮਹਾਂਪੁਰਸ਼ ਦੇਸ਼ ਕਾਲ ਨੂੰ ਮੁੱਖ ਰੱਖ ਕੇ ਕਿੰਨੀ ਕਿੰਨੀ ਮਰਿਆਦਾ ਨੂੰ ਕੋਈ ਗ੍ਰਹਿਣ ਕਰ ਸਕਦਾ ਉਨਾ ਉਨਾ ਉਪਦੇਸ਼ ਦੇ ਜਾਂਦੇ ਹਨ। ਵਾਸਤਵਿਕ ਸਾਰੇ ਹੀ ਮਹਾਂਪੁਰਸ਼ਾਂ ਦਾ ਗਿਆਨਵਾਨਾਂ ਦਾ ਇੱਕੋ ਹੀ ਸਿਧਾਂਤ ਹੈ, ਚਾਹੇ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਚਾਹੇ ਸਿੱਖ, ਈਸਾਈ, ਜੈਨੀ, ਬੁੱਧੀ, ਪਾਰਸੀ, ਕੋਈ ਵੀ। ਉਹਨਾਂ ਨੇ ਜਗਿਆਸੂ ਦੇਖਿਆ ਕਿ ਇਹ ਕਿੰਨਾ ਇਹਦੀ ਬੁੱਧੀ ਲੋੜ ਝੱਲ ਸਕਦੀ, ਉਸ ਮੁਤਾਬਕ ਉਪਦੇਸ਼ ਦੇ ਜਾਂਦੇ। ਪਰ ਅਸੀਂ ਇਹਨਾਂ ਚੀਜ਼ਾਂ ਵੰਡੇ ਜਾਂਦੇ ਹਾਂ। ਸਾਡਾ ਧਰਮ ਵੱਡਾ, ਸਾਡਾ ਇੰਟਰਨੈਸ਼ਨਲ ਧਰਮ ਹੈ, ਉਹ ਕਹਿੰਦੇ ਸਾਡਾ ਇੰਟਰਨੈਸ਼ਨਲ ਧਰਮ ਹੈ, ਸਾਰੇ ਸਿੱਖ ਖਲੋਤੇ। ਪਰ ਸਾਧ ਸਿੰਘ ਅਜਿਹਾ ਨਹੀਂ, ਸਾਰੀ ਮਨੁੱਖਤਾ ਕਾਇਨਾਤ ਲਈ ਇੱਕੋ ਹੀ ਧਰਮ ਹੈ। ਬਾਹਰ ਦੇ ਚਿੰਨ ਜੁਦੇ ਜੁਦੇ ਹੋ ਸਕਦੇ, ਅੰਤਰੀਵੀ ਧਰਮ ਸਾਰਿਆਂ ਦਾ ਇੱਕ ਹੈ। ਉਹ ਕਿਹੜਾ ਹੈ? ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਧਰਮ। ਹਰੀ ਦਾ ਨਾਮ ਜਪਣਾ, ਪਵਿੱਤਰ ਕਰਮ ਕਰਨੇ, ਇਸ ਗੱਲ ਤੋਂ ਕੋਈ ਵੀ ਧਰਮ ਮੰਨਕਰ ਨਹੀਂ ਹੋ ਸਕਦਾ। ਸ਼ਬਦ ਵੀ ਸਾਰਿਆਂ ਦਾ ਇੱਕੋ ਹੀ। ਈਸਾਈਆਂ ਵਾਸਤੇ ਵੰਡਰਫੁੱਲ ਹੈ, ਯਹੂਦੀਆਂ ਵਾਸਤੇ ਯਹੋਵਾ, ਔਰ ਮੁਸਲਮਾਨਾਂ ਵਾਸਤੇ ਸੁਭਾਨ ਹੈ, ਹਿੰਦੂਆਂ ਵਾਸਤੇ ਆਚਰਜ ਹੈ, ਸਿੱਖਾਂ ਵਾਸਤੇ ਵਾਹਿਗੁਰੂ ਹੈ। ਆਰਥ ਇਹਨਾਂ ਸਾਰਿਆਂ ਦਾ ਇੱਕੋ ਹੀ, ਵਾਹੇ ਨਾਮ ਆਚਰਜ। ਈਸਾਈ ਨੂੰ ਵੰਡਰਫੁੱਲ ਕਹਿ ਦਿੰਦੇ, ਯਹੂਦੀ ਨੂੰ ਯਹੋਵਾ ਕਹਿੰਦੇ ਹਨ, ਮੁਸਲਮਾਨ ਸੁਭਾਨ, ਔਰ ਇਸੇ ਤਰ੍ਹਾਂ ਅਸੀਂ ਵਾਹੇ ਕਹਿੰਦੇ ਹਾਂ, ਸਨਾਤਨੀ ਲੋਕ ਨੂੰ ਅਸਚਾਰਜ ਕਹਿੰਦੇ ਹਨ। ਫਿਰ ਸਾਰਿਆਂ ਦਾ ਸ਼ਬਦ ਇੱਕ ਹੈ, ਬੋਲੀ ਭੇਦ ਹੈ। ਜਿਸ ਤਰ੍ਹਾਂ ਵਿਦਿਆਰਥੀ ਇੱਕ ਉਸਤਾਦ ਨੂੰ ਪੜ੍ਹਦੇ, ਈਸਾਈ ਵੀ ਹੈ, ਸਿੱਖ ਵੀ ਹੈ, ਔਰ ਹਿੰਦੂ ਵੀ ਹੈ, ਮੁਸਲਮਾਨ ਵੀ ਹੈ, ਔਰ ਉਹ ਲੜਾਈ ਰਹਿੰਦੀ। ਉਹ ਕਹਿੰਦਾ ਮੇਰੇ ਕੋਲ ਪੜ੍ਹ ਕੇ ਇਹਨਾਂ ਚ ਦਵੈਤ ਨਹੀਂ ਖਤਮ ਹੁੰਦੀ, ਪੜ੍ਹਾਈ ਕਰਨ ਦਾ ਮਤਲਬ ਤਾਂ ਏਕਤਾ ਪੈਦਾ ਹੋ ਜਾਏ, ਇਹ ਭਾਵ ਹੀ ਨਾ ਰਹਿ ਜਾਏ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ। ਇਹ ਸਮਝਣ ਸਾਰੇ ਪਰਮਾਤਮਾ ਦੇ ਬਣਾਏ ਮਨੁੱਖ, ਅਸੀਂ ਸਾਰੇ ਪਰਮਾਤਮਾ ਦੇ ਪੁੱਤਰ ਪੁੱਤਰੀਆਂ। ਸੰਗਤ ਕਰਨ ਦਾ ਤਾਂ ਇਹ ਲਾਭ, ਜੇ ਦਵੈਸ਼ ਖਤਮ ਨਹੀਂ ਹੋਈ ਫਿਰ ਕਿਆ ਹੋ, ਇਹ ਦਵੈਸ਼ ਨਹੀਂ ਰਹਿਣੀ ਚਾਹੀਦੀ। ਉਹਨੂੰ ਸਮਝਾਉਣ ਵਾਸਤੇ ਕਿਹਾ ਕਿ ਸਾਰਿਆਂ ਨੂੰ ਮਾਇਆ ਦੇ ਦਿੱਤੀ, ਈਸਾਈ ਦੇ ਕੰਨ ਚ ਕਹਿਤਾ ਤੂੰ ਵਾਟਰ ਮੈਲਨ ਲੈ, ਸਨਾਤਨੀ ਦੇ ਕੰਨ ਚ ਕਹਿਤਾ ਤੂੰ ਮਤੀਰਾ ਲੈ, ਮੁਸਲਮਾਨ ਦੀ ਕਹਿ ਤੁਰਬੂਜ ਲੈ, ਔਰ ਸਿੱਖ ਦੇ ਕੰਨ ਕਿਹਾ ਤੂੰ ਹਦਵਾਣਾ ਲੈ। ਰਾਸਤੇ ਲੜਦੇ ਜਾਂਦੇ, ਹਮਾਰਾ ਹਦਵਾਣਾ ਅੱਛਾ ਹੋ, ਹਮਾਰਾ ਤਰਬੂਜ, ਹਮਾਰਾ ਵਾਟਰ ਮੈਲਨ, ਹਮਾਰਾ ਮਤੀਰਾ। ਹੁਣ ਬੋਲੀ ਦੇ ਭੇਦ ਤੋਂ ਬਾਗਵ ਨਹੀਂ ਸੀ। ਜਿਹੜੀ ਰੇਹੜੀ ਵਾਲੇ ਕੋਲ ਭੇਜਿਆ ਉਹ ਵੀ ਬੜਾ ਵਿਦਵਾਨ ਸਿਆਣਾ ਬੰਦਾ ਸੀ, ਉਸਨੂੰ ਵੀ ਉਹਨੂੰ ਸਮਝਾਇਆ ਹੋਇਆ ਸੀ ਪਹਿਲਾਂ ਮਾਸਟਰ ਨੂੰ, ਤੇ ਅੱਜ ਮੈਂ ਵਿਦਿਆਰਥੀ ਭੇਜਾਂਗਾ ਇਸ ਕਿਰਿਆ ਨੂੰ। ਉਹਨੂੰ ਸਾਰਿਆਂ ਨੂੰ ਨਾ ਗੁਪਤ ਪਰਦੇ ਵਿੱਚ ਕੱਟ ਕੇ ਬਲੇਟ ਕੇ ਦੇਤਾ ਵੀ ਪਤਾ ਨੀ ਕੀ ਪੜਾਇਆ। ਰਾਜਾ ਹਮਾਰਾ ਵਾਟਰ ਮੈਲਨ ਬੜਾ ਅੱਛਾ ਹੋਗਾ, ਹਮਾਰਾ ਤਰਬੂਜ ਮਤੀਰਾ ਹਟਵਾਉਣਾ ਬੜਾ ਚੰਗਾ ਹੋਏਗਾ। ਲੜਦੇ ਝੜਦੇ ਆਉਂਦੇ ਵੀ ਜਾਂਦੇ ਜੀ, ਵਸਤੂ ਲੈਣ ਗਏ ਵੀ ਵਸਤੂ ਲੈ ਕੇ ਆਏ, ਦਵੈਸ਼ ਵਾਲੇ ਖਤਮ ਨੀ, ਅੱਗੇ ਪਿੱਛੇ ਵੀ ਰੋਜ਼ ਬਵਾਲ ਰਹਿੰਦਾ। ਜਦੋਂ ਹੁਣ ਖੋਲਿਆ ਇੱਕੋ ਚੀਜ਼ ਨਿਕਲੀ, ਮਹਾਰਾਜ ਤਾਂ ਲੜਦੇ ਰਹੇ, ਚੀਜ਼ ਇੱਕੋ ਹੀ ਨਿਕਲੀ ਹੈ, ਉਹਦਾ ਰੰਗ ਰੂਪ ਇੱਕੋ ਹੀ। ਕਹਿਣ ਲੱਗੇ ਤੁਹਾਨੂੰ ਇੱਕ ਦ੍ਰਿਸ਼ਟਾਂਤ ਦਿੱਤਾ, ਪਰਮਾਤਮਾ ਵੀ ਇੱਕ। ਬੋਲੀ ਭੇਦ ਕਰਕੇ ਆਪਾਂ ਨਾਵਾਂ ਦੇ ਅਰਥ ਨੂੰ ਨਹੀਂ ਜਾਣਦੇ, ਲੜੀ ਜਾਣੇ ਜਿਹੜਾ ਅੰਗਰੇਜ਼ੀ ਨਹੀਂ ਜਾਣਦਾ ਹੈ ਉਹ ਕਹਿੰਦਾ ਪਤਾ ਨੀ ਵੰਡਰਫੁੱਲ ਕੀ ਬਲਾ ਆਇਆ, ਜਿਹੜਾ ਪੰਜਾਬੀ ਨਹੀਂ ਜਾਣਦਾ ਅੰਗਰੇਜ਼ ਕਹਿੰਦਾ ਪਤਾ ਨੀ ਹਦਵਾਣਾ ਕੀ ਚੀਜ਼ ਹੋਵੇਗੀ, ਉਹ ਤਰਬੂਜ ਕਿਆ ਹੋਏਗਾ, ਮਤੀਰਾ ਕਿਆ ਹੋਵੇਗਾ। ਜੇ ਸਾਰੀਆਂ ਬੋਲੀਆਂ ਦੇ ਮਹਿਰਮ ਹੋ ਜਾਈਏ, ਪਦਾਰਥ ਨੂੰ ਜਾਣ ਲਈਏ, ਫਿਰ ਦਵੈਸ਼ ਕਿੱਥੋਂ, ਇਹ ਆਈ ਕਿੱਥੇ, ਇਹ ਸਾਡੇ ਅਤੇ ਅਗਿਆਨਤਾ ਕਰਦੇ। ਜਿਹੜਾ ਗਿਆਨਵਾਨ ਹੈ ਉਹਦੀ ਦ੍ਰਿਸ਼ਟੀ ਇਹੋ ਜਿਹਾ ਵਾਤਾਵਰਨ ਨਹੀਂ ਰਹਿੰਦਾ, ਉਹਦਾ ਜਿਹੜਾ ਸਭ ਘੱਟ ਆਰਾਮ ਬੋਲੈ, ਆਰਾਮਾ ਬੋਲੈ, ਆਰਾਮ ਬਿਨਾ ਕੋ ਬੋਲੈ ਰੇ। ਅਸੀਂ ਅੰਮ੍ਰਿਤਧਾਰੀ ਕਈ ਵਾਰੀ ਸਹਿਜਧਾਰੀ ਨੂੰ ਸਮਝਨੇ ਕੁਝ ਵੀ ਨਹੀਂ ਹਾਂ, ਸਹਿਜਧਾਰੀ ਵੀ ਕਈ ਵਾਰੀ ਤਰਕਾਂ ਕਰਦੇ ਹਾਂ, ਇਹ ਰਿਛਾਂ ਦਾ ਬਾਣਾ ਪਾਈ ਕਰਦੇ ਹਨ ਗੁਰਸਿੱਖਾਂ। ਦਵੈਤ ਦੁਆ ਤੇ ਰੰਜ ਬਣੀ ਹੋਈ, ਜੇ ਦਵੈਤ ਬਾਤ ਵਿੱਚ ਖੜੇ ਹੋ ਫਿਰ ਗੁਰੂ ਗ੍ਰੰਥ ਸਾਹਿਬ ਤਾਂ ਏਕਤਾ ਦੇ ਸਿਧਾਂਤ ਦਾ ਉਪਦੇਸ਼ ਦੇ ਰਿਹਾ, ਇੱਥੇ ਆ ਕੇ ਹਿੰਦੂ ਸਿੱਖ ਭਾਵ ਈਸਾਈ ਜੈਨੀ ਬੁੱਧੀ ਦਾ ਭਾਵ ਮਿਟ ਜਾਣਾ ਚਾਹੀਦਾ। ਧਰਮਾਂ ਮਾਝਵਾਂ ਜਾਤਾਂ ਗੋਤਾਂ ਦੇ ਝਗੜਿਆਂ ਤੋਂ ਉੱਪਰ ਉੱਠ ਕੇ ਸਾਰੀ ਮਨੁੱਖਤਾ ਨੂੰ ਏਕ ਪਿਤਾ ਏਕ ਸਕੇ ਹਮ ਬਾਰਕ ਦੇ ਸਿਧਾਂਤ ਉੱਤੇ ਤੁਰਨਾ ਚਾਹੀਦਾ। ਅਵਲ ਅਲਹ ਨੂਰ ਪਾਇਆ ਕੁਦਰਤ ਕੇ ਸਾਧਾਂ ਦਾ ਕਿਹਾ ਗਿਆ ਰਾਣਾ ਰੰਗ ਬਰਾਬਰੀ ਪੈਰੀ ਪਾਉਣਾ ਜਗ ਬਰਸਾਇਆ। ਹਾਂ ਇਹ ਵੀ ਇੱਕ ਗਿਆਨ ਵਿਅਕਤੀ ਦੇਖਣਾ ਪਊਗਾ ਚੋਰ ਜਾਰ ਜਵਾਰ ਇਹਦੀ ਸੰਗਤ ਨਾਲ ਸਾਨੂੰ ਘਾਟਾ। ਗੁਰਸਿੱਖਾਂ ਦੀ ਸੰਗਤ ਏਕਤਾ ਹੋ ਸਕਦੀ, ਮਨਮੁਖਾਂ ਦੀ ਸੰਗਤ ਏਕਤਾ ਕਿਵੇਂ ਹੋਏਗੀ? ਮੁਸ਼ਕਲ ਹੈ। ਗੱਜ ਕੇ ਬੋਲੋ। ਹਾਂ ਬ੍ਰਹਮ ਦ੍ਰਿਸ਼ਟੀ ਨੂੰ ਪ੍ਰਾਪਤ ਕਰਕੇ ਉਹ ਦਵੈਸ਼ ਕਿਸੇ ਨਾਲ ਨਹੀਂ ਕਰਦਾ, ਵੈਸੇ ਉਹਨੂੰ ਗਿਆਨ ਹੁੰਦਾ ਇਹ ਬੰਦੇ ਦਾ ਕਰਮ ਕੀ ਹੈ, ਇਹਦਾ ਕੀ ਹੈ। ਨੀਚ ਕਰਮ ਵਾਲੇ ਸੰਗਤ ਨਹੀਂ ਕਰਦਾ, ਪਵਿੱਤਰ ਕਰਮਾਂ ਕਰਨ ਵਾਲਿਆਂ ਦੀ ਗਿਆਨਵਾਨ ਸੰਗਤ ਕਰਦਾ। ਰਾਹ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਬਿਭਾਗੀ ਪਾਏ ਕੋਟ ਜਨਮ ਕੇ ਕਿਲ ਸੰਨਾਸੇ ਹਰ ਚਰਨੀ ਚਿਤ ਲਾਏ। ਜਿਨ੍ਹਾਂ ਨੇ ਆਪਣੇ ਬਿਰਤੀ ਨੂੰ ਹਰੀ ਦੇ ਚਰਨਾਂ ਨਾਲ ਚਿਤ ਲਾ ਲਿਆ, ਕਰੋੜਾਂ ਜਨਮਾਂ ਦੇ ਕਿਲ ਪਾਪ ਨਾਸ ਹੋ ਗਏ। ਵਿਦਵਾਨ ਦਾ ਮਾਰਨਾ ਕਪਲਾ ਗਊ ਦਾ ਮਾਰਨਾ, ਉਹਦੇ ਦੁੱਧ ਚ ਕੁਝ ਵਿਸ਼ੇਸ਼ ਗੁਣ ਮੰਨੇ, ਮਾਰਨਾ ਤਾਂ ਕਿਸੇ ਦਾ ਵੀ ਪੁੰਨ ਨਹੀਂ, ਪਰ ਇਹ ਵੱਡੇ ਬੱਜਤ ਪਾਪ ਮੰਨੇ। ਔਰ ਕੰਜਕਾਂ ਦਾ ਘਾਟ ਕਰਨਾ ਕੰਨਿਆਂ ਦਾ, ਅੱਗੇ ਤਾਂ ਜੰਮਣ ਤੋਂ ਬਾਅਦ ਲੋਕ ਮਾਰਦੇ ਸੀ, ਹੁਣ ਤਾਂ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਆ। ਮਹਾਰਾਜ ਨੇ ਹੁਕਮਨਾਮਾ ਜਾਰੀ ਕੀਤਾ ਸੀ, ਨੜੀ ਮਾਰ ਕੁੜੀ ਮਾਰ ਨਾਲ ਸਿਰ ਗੁੰਮਣਾ ਮੇਰਾ ਸਿੱਖ ਨਾ ਵਰਤੇ। ਹੁਣ ਤਾਂ ਕੁੜੀ ਮਾਰਾਂ ਦਾ ਅੰਤ ਹੀ ਕੋਈ ਨੀ, ਸਕੈਨ ਸੈਂਟਰ ਜਾਂਦੇ ਜੇ ਪੇਟ ਕੁੜੀ ਹੈ, ਤੁਹਾਨੂੰ ਪਤਾ ਹੀ ਹੈ ਜੋ ਜੋ ਕੁਝ ਹੋ ਰਿਹਾ ਰੱਬ ਵਿਚਾਰਾ, ਇਤਨਾ ਵੱਡਾ ਪਾਪ ਇਤਨਾ ਵੱਡਾ ਘਾਟ ਹੋ ਰਿਹਾ। ਅਣਚਾਰੀ ਜਿਹਦਾ ਆਚਾਰ ਵਿਚਾਰ ਮਾੜਾ, ਉਹਦਾ ਧਾਨ ਖਾਣ ਨਾਲ ਬੰਦੇ ਦੇ ਪੁੰਨ ਨਾਸ ਹੋ ਜਾਂਦੇ, ਬੁੱਧੀ ਨਾਸ ਹੋ ਜਾਂਦੀ, ਇਹ ਚਾਰ ਵੱਡੇ ਪਾਪ ਹੈ। ਕਹਿੰਦੇ ਜੇ ਹਰੀ ਦੇ ਚਰਨਾਂ ਵਿੱਚ ਚਿੱਤ ਦੀ ਵਿਅਕਤੀ ਲਾ ਕੇ ਇਹਨਾਂ ਪਾਪਾਂ ਨੂੰ ਸਮਝ ਕੇ ਇਹਨਾਂ ਦਾ ਤਿਆਗ ਕਰ ਦਿੱਤਾ ਜਾਏ, ਫਿਰ ਕਰੋੜਾਂ ਜਨਮਾਂ ਦੇ ਪਾਪ ਭਜਨ ਦੁਆਰਾ ਨਿਵਰਤ ਹੋ ਜਾਂਦੇ ਹਨ। ਉਸ ਤੱਕ ਕਰਾਓ ਸਦਾ ਪਵੇ ਆਪਣੇ। ਐਵੀਂ ਚੌਧਰੀ ਨੇ ਚਪਲਾਂ ਦੇ ਮੋਜੇ ਝਾੜਨ ਦੀ ਲੋੜ ਨਹੀਂ, ਝੂਠੇ ਲੋਕਾਂ ਦੀ ਉਸਤਤ ਦੇ ਪੁਰਲ ਬਣਨ ਦੀ ਲੋੜ ਨਹੀਂ। ਪਰਮਾਤਮਾ ਦੀ ਸਦਾ ਜਾਂ ਉਹਦੇ ਪਿਆਰਿਆਂ ਦੀ ਉਸਤਤ ਕਰੋ ਜਾਂ ਗੁਰਬਾਣੀ ਗੁਰੂ ਕੇ ਨਿਸ਼ਾਨ ਧਾਮ ਦੀ। ਜਿਨ ਪੂਰੀ ਕਲ ਰਾਖੀ, ਜਿਨ੍ਹਾਂ ਨੇ ਕਾਲ ਵਿੱਚ ਪੂਰਨ ਤੌਰ ਤੇ ਸਾਡੀ ਲਾਜ ਰੱਖੀ, ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਬਿਨਾਂ ਕਾਲ ਵਿੱਚ ਹੋਰ ਕੌਣ ਬਾਂਹ ਫੜਦਾ ਸੀ। ਜੀਵ ਜੰਤ ਸਭ ਭਏ ਪਵਿੱਤਰਾ, ਸੂਖਮ ਸਥੂਲ ਸਾਰੇ ਜੀਵ ਜੰਤ ਪਵਿੱਤਰ ਹੋ ਜਾਂਦੇ ਹਨ। ਸਤਿਗੁਰ ਕੀ ਸੱਚ ਸਾਖੀ, ਸਤਿਗੁਰਾਂ ਦੀ ਜੋ ਸੱਚ ਸੱਚੀ ਸਾਖੀ ਸਿੱਖਿਆ ਹੈ ਇਹਨੂੰ ਸੁਣ ਕਰਕੇ ਵਿਘਨ ਬਨਾਸਨ ਸਭ ਦੁੱਖ ਨਾਸਨ, ਸਾਰੇ ਵਿਘਨ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਸਤਿਗੁਰ ਨਾਮ ਦਰੜਾਇਆ, ਸਤਿਗੁਰੂ ਜੀ ਨੇ ਕਿਰਪਾ ਕਰਕੇ ਨਾਮ ਤੇ ਦ੍ਰਿੜ ਨਿਸ਼ਚਾ ਕਰਵਾ ਦਿੱਤਾ। ਸੋਧਤ ਸੋਧਤ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਇਹ ਗੱਲ ਦ੍ਰਿੜ ਕਰਾ ਕੇ ਜਿੱਥੇ ਮਰਜ਼ੀ ਭਜਨ ਅਸਲ ਜਦੋਂ ਛੁਟਕਾਰਾ ਹੋਣਾ ਨਾਮ ਸਿਮਰਨ ਨਾਲ ਹੋਣਾ। ਖੋਏ ਪਾਪ ਭਏ ਸਭ ਪਾਪ, ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ, ਪਵਿੱਤਰ ਹੋ ਜਾਂਦੇ ਹਨ। ਜਨ ਨਾਨਕ ਸੁਖ ਘਰ ਆਇਆ, ਸੁਖਾਂ ਦਾ ਘਰ ਜੋ ਆਪਣਾ ਹਿਰਦਾ ਆਤਮਾ ਪਦ ਨਾਲ ਔਰ ਸਮਾਈ ਤੇ ਰਸਾਈ, ਕਹਿੰਦੇ ਹਨ ਉਹ ਜਾਨ ਸੁਖਾਂ ਦੇ ਘਰ ਭਾਵ ਸਵੈਮ ਸਰੂਪ ਆਤਮਾ ਵਿੱਚ ਆ ਗਏ, ਉਹਨਾਂ ਨੂੰ ਅਭੇਦ ਅਵਸਥਾ ਪ੍ਰਾਪਤ ਹੋ ਗਈ ਹੈ। ਇਹ ਸਾਧ ਸੰਗਤ ਜੀ ਸਤਿਗੁਰੂ ਗਰੀਬ ਨਿਵਾਸ ਜੀ ਨੇ ਜੋ ਕਿਰਪਾ ਕਰਕੇ ਪਵਿੱਤਰ ਮੁੱਖ ਵਾਗ ਬਖਸ਼ਿਸ਼ ਕੀਤਾ ਸੀ ਉਸ ਦੀ ਵਿਚਾਰ ਹੈ। ਜਿਹੜੇ ਗੁਰਮੁਖ ਮਾਈ ਭਾਈ ਇਹਨਾਂ ਵਿਚਾਰਾਂ ਨੂੰ ਗ੍ਰਹਿਣ ਕਰਨਗੇ, ਇਹ ਕਥਾ ਦਾ ਮਹਾਤਮ ਉਹਨਾਂ ਦੇ ਸਾਰੇ ਪਾਪ ਨਿਵਿਰਤ ਹੋ ਕੇ ਉਹਨਾਂ ਨੂੰ ਸੱਚਾ ਧਰਮ ਏਕਤਾ ਪ੍ਰਾਪਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।